ਪੈਸਾ ਉਹ ਜਿਹੜਾ ਜੇਬ ਚ ਬਾਣੀ ਉਹ ਜਿਹੜੀ ਕੰਠ ਹੈ ਜਿੱਥੇ ਮਰਜ਼ੀ ਬੰਦਾ ਉਹਨੂੰ ਪੜ੍ਹ ਸਕਦਾ। ਉਸ ਵਕਤ ਤੋਂ ਸਿੱਖ ਬਾਣੀ ਪੜ੍ਹ ਰਿਹਾ ਦੱਖਣੀ ਓਂਕਾਰ ਦੀ ਤੀਜੀ ਪੌੜੀ ਦੀ ਸਾਰਸੰਗ ਦੂਜੀ ਤੁਕ ਹੈ। ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣੇ ਗੁਰਸੂਰਾ, ਕਹਿ ਦੀ ਥਾਂ ਕੇ ਪੜ ਗਿਆ, ਗੁਰੂ ਦਸਮ ਪਾਤਸ਼ਾਹ ਨੇ ਹੁਕਮਾ ਆਵਾਜ਼ ਮਾਰੀ ਸਿੰਘਾ ਬਾਣੀ ਸ਼ੁੱਧ ਪੜ੍ਹ। ਪਰ ਸਿੰਘ ਸਾਧ ਸੰਗਤ ਜੀ ਉਸੇ ਤਰ੍ਹਾਂ ਆਵਾਜ਼ ਸੁਣੀ ਨਾ, ਕਾਂਤ ਦੇਸ਼ ਬਾਣੀ ਪੜ੍ਹ ਰਿਹਾ ਸੀ ਕਾਗਜ਼ ਚਿੱਤ ਹੈ। ਗੁਰੂ ਸਾਹਿਬ ਨੇ ਭਾਈ ਮਲਿਆਗਰ ਸਿੰਘ ਨੂੰ ਘੱਲਿਆ, ਜਿਹੜਾ ਗੁਰੂ ਸਾਹਿਬ ਦਾ ਗੜਬਈ ਸੀ, ਸਤਿਗੁਰ ਦਾ ਅਰਦਲੀ ਸੀ। ਮਹਾਰਾਜ ਨੇ ਵਚਨ ਕੀਤਾ ਕਿ ਜਾਂ ਉਹਦੇ ਚਪੇੜ ਮਾਰ ਗਿਆ। ਉਹ ਗੁਰਸਿੱਖ ਚਪੇੜ ਮਾਰ ਕੇ ਜਦੋਂ ਆਇਆ ਹੈ, ਸਿੰਘ ਰਾਮ ਨਾਲ ਬਾਣੀ ਪੜ੍ਹਦਾ ਰਿਹਾ, ਉਹ ਕੁਛ ਨਹੀਂ ਉਹਨੂੰ ਕਿਹਾ ਕਿਉਂਕਿ ਗੁਰੂ ਸਾਹਿਬ ਦਾ ਗੜਬਈ ਸੀ। ਸਵੇਰੇ ਆਸ਼ਰਮ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਆਉਣਾ, ਜਿੱਥੇ ਗੁਰੂ ਗ੍ਰੰਥ ਸਾਹਿਬ ਸਭਾਇਮਾਨ ਹਨ, ਦਸਮ ਪਿਤਾ ਜੀ ਸਭਾਇਮਾਨ ਹਨ। ਸਿੱਖ ਨੇ ਉੱਠ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਮਹਾਰਾਜ ਜੇ ਤੁਹਾਡੀ ਬਾਣੀ ਪੜ੍ਹਦੇ ਹਾਂ ਇੱਥੇ ਹੀ ਸਤਿਗੁਰੂ ਦੀ ਚਪੇੜਾ ਪੈਣੀ ਹੈ ਤਾਂ ਅੱਗੇ ਤਾਂ ਸੱਚਖੰਡ ਕਿੱਥੋਂ ਮਿਲੇਗਾ। ਇੰਨਾ ਵਚਨ ਕਿਹਾ, ਕਹਿੰਦੇ ਗੁਰਸਿੱਖਾ ਕੀ ਆਖਿਆ ਜੀ, ਮਹਾਰਾਜ ਨੂੰ ਚਪੇੜ ਮਾਰੀ ਹੈ ਤੁਹਾਡਾ ਜਿਹੜਾ ਸਤਿਗੁਰੂ ਗੜਬਈ ਹੈ ਬਲਿਆਗਰ ਸਿੰਘ। ਤਾਂ ਗੁਰੂ ਸਾਹਿਬ ਨੇ ਵਚਨ ਕਿਹਾ ਕਿ ਭਾਈ ਮੈਂ ਮਰਵਾਈ ਹੈ। ਤਾਂ ਸਿੰਘ ਢੇੜਾ ਪੈ ਗਿਆ, ਕਹਿੰਦਾ ਮਹਾਰਾਜ ਕੀ ਹੋਇਆ, ਮੇਰੀ ਗਲਤੀ ਕੀ ਹੈ। ਕਹਿੰਦੇ ਉਹ ਤੁਕ ਫਿਰ ਪਰ ਕਰਦੇ ਕੀਮਤ ਕਰਤਾ ਜਾਣਾ ਕਹਿ ਜਾਣੇ ਗੁਰਸੂਰਾ, ਉਹ ਕਹਿ ਦੀ ਥਾਂ ਫਿਰ ਕੇ ਪੜ ਗਿਆ। ਆਪਾਂ ਆਮ ਵੇਖੀਏ ਜਦੋਂ ਸਾਧ ਸੰਗਤ ਦਸਵੀਂ ਕਲਾਸ ਪੜ੍ਹਦੇ ਹਾਂ, ਪੰਜਾਬੀ ਪੜ੍ਹੀ ਹੋਈ ਹੈ, ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ ਹਾਂ, ਮਹਾਰਾਜ ਦੀ ਪਾਠ ਕਰਨਾ ਸ਼ੁਰੂ ਕਰ ਦਿੰਦੇ ਹਾਂ ਬਿਨਾਂ ਉਸਤਾਦ ਤੋਂ ਬਿਨਾਂ ਸੰਥਿਆ ਤੋਂ। ਅਤੇ ਜਦੋਂ ਅਸੀਂ ਕਰਦੇ ਕੀਮਤ ਕਰਤਾ ਜਾਣਾ ਕਹਿ ਦੀ ਥਾਂ ਕੇ ਪੜ੍ਹ ਗਏ, ਅਰਥ ਦਾ ਅਨਰਥ ਹੋ ਗਿਆ। ਦਸਮ ਪਾਤਸ਼ਾਹ ਨੇ ਕਿਹਾ ਸਿੱਖਾ ਅਰਥ ਦਾ ਅਨਰਥ ਕਰ ਦਿੱਤਾ ਜੀ, ਮਹਾਰਾਜ ਕਿਰਪਾ ਕਰਕੇ ਦੱਸਣਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕਿਹਾ ਕਿ ਭਾਈ ਗੁਰੂ ਨਾਨਕ ਸਾਹਿਬ ਨੇ ਤਾਂ ਇਹ ਕਿਹਾ ਹੈ ਕਿ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣੇ ਗੁਰਸੂਰਾ, ਕਰਤੇ ਦੀ ਮਿਹਨਤ ਮਰਜ਼ਾਦਾ, ਚਾਲੀ ਰੀਤੀ ਮਰਜ਼ਾਦਾ, ਕਰਤਾ ਜਾਣਦਾ ਹੈ ਕਹਿ ਦਾ ਮਤਲਬ ਜਾਂ ਗੁਰੂ ਸੂਰਮੇ ਜਾਣਦੇ ਹਨ, ਗੁਰੂ ਸੂਰਮੇ ਭਗਤ ਜਾਣਦੇ ਹਨ ਕਿ ਤੂੰ ਇਹ ਗੱਲ ਕਹੀ ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ। ਕੇ ਦਾ ਮਤਲਬ ਕਿਆ ਜਾਣਦਾ, ਗੁਰਸੂਰਮਾ ਕੁਝ ਵੀ ਨਹੀਂ ਜਾਣਦਾ, ਅਰਥ ਦਾ ਅਨਰਥ ਹੋ ਗਿਆ। ਜਦੋਂ ਇਹ ਅਰਥ ਦਾ ਅਨਰਥ ਹੋਇਆ ਗੁਰੂ ਪਿਆਰਿਆ, ਤੈਨੂੰ ਪਤਾ ਹੀ ਨਹੀਂ, ਤੂੰ ਤੇ ਇੱਕ ਲਾਂ ਦੀ ਗੱਲ ਕਰਦਾ ਹੈ। ਇੱਕ ਛੋਟਾ ਜਿਹਾ ਬਚਨ ਦਾਸ ਦੱਸਦਾ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਸਤਿਕਾਰ ਗੁਰਬਾਣੀ ਦਾ ਕਿੰਨਾ ਕਰਾਉਂਦੇ ਹੈ। ਸੰਤ ਕਰਤਾਰ ਸਿੰਘ ਜੀ ਖਾਲਸਾ ਸਾਹਿਬ ਸੰਗਤ ਜੀ ਇਸ ਤਰ੍ਹਾਂ ਤੁਰੇ ਜਾ ਰਹੇ, ਸਿੰਘ ਇੱਕ ਨੇ ਖੱਬੇ ਪਾਸੇ ਕੋਠੀ ਸਾਹਿਬ ਫੜਿਆ, ਜਿਹੜੀ ਮਹਾਰਾਜ ਦੀ ਪਹਿਲਾ ਭਾਗ ਹੈ ਉਹ ਕੋਠੀ ਫੜੀ ਹੋਈ। ਸੰਤਾਂ ਨੇ ਉਹਦੇ ਹੱਥ ਤੋਂ ਚੁੱਕ ਕੇ ਸੱਜੇ ਹੱਥ ਤੇ ਰੱਖ ਕੇ ਕਹਿੰਦਾ, ਸਿੰਘਾ ਟਕਸਾਲ ਇੱਕ ਲਾਂ ਤੋਂ ਬਣੀ ਹੈ, ਤੂੰ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਦਾ ਅੱਧਾ ਭਾਗ ਆਪਣੇ ਖੱਬੇ ਪਾਸੇ ਫੜਿਆ, ਸੱਜੇ ਪਾਸੇ ਰੱਖ, ਕਿਉਂਕਿ ਸਤਿਕਾਰ ਹੈ ਗੁਰਬਾਣੀ ਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਿੰਨਾ ਸਤਿਕਾਰ ਕਰਨਾ ਹੈ ਤਾਂ ਇਹ ਸਿਖਾਇਆ ਜਾਂਦਾ। ਤਾਂ ਗੁਰੂ ਪਿਆਰੇ ਉੱਥੇ ਦਸਮ ਪਾਤਸ਼ਾਹ ਨੇ ਜਦੋਂ ਇਹ ਵਚਨ ਕਿਹਾ, ਤਾਂ ਉਸ ਵਕਤ ਪਿਆਰੇ ਦਇਆ ਸਿੰਘ ਨੇ ਮੌਕਾ ਸਾਂਭਿਆ, ਮਹਾਰਾਜ ਸਾਨੂੰ ਅਰਥ ਪੜ੍ਹਾਓ, ਸਾਨੂੰ ਸਮਝ ਨਹੀਂ ਆਇਆ, ਔਰ ਪੱਗ ਜੀਵ ਹਾਂ ਅਗਿਆਨੀ ਹਾਂ, ਸਤਿਗੁਰੂ ਪਿਤਾ ਰਹਿਮ ਤਾਂ ਕਰੋ। ਤਾਂ ਦਸਮ ਪਾਤਸ਼ਾਹ ਨੇ ਕਿਹਾ, ਪਿਆਰੇ ਦਇਆ ਸਿੰਘ ਇਸ ਵੇਲੇ ਜੰਗਾਂ ਯੁੱਧਾਂ ਦਾ ਸਮਾਂ ਹੈ, ਜਦੋਂ ਅਸੀਂ ਇਹਨਾਂ ਤੋਂ ਵਿਹਲੇ ਹੋਏ ਤਾਂ ਅਸੀਂ ਤੁਹਾਨੂੰ ਜ਼ਰੂਰ ਇਹ ਗੁਰਬਾਣੀ ਪੜ੍ਹਾਵਾਂਗੇ। ਤਕਰੀਬਨ ਸਾਰੇ ਜਾਣਦੇ ਹੋਵੋਗੇ ਕਿ ਜਦੋਂ ਦਸਮ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਚਮਕੌਰ ਸਾਹਿਬ ਦੇ ਉੱਤੇ ਸਾਹਿਬਜ਼ਾਦੇ ਸ਼ਹੀਦ ਕਰਵਾ ਕੇ, ਇਸੇ ਤਰ੍ਹਾਂ ਸਰਹੰਦ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਵਾ ਕੇ, ਪ੍ਰਾਣਾਂ ਤੋਂ ਪਿਆਰੇ ਸਿੱਖ ਸ਼ਹੀਦ ਕਰਵਾ ਕੇ, ਆਲਮਗੀਰ ਤੋਂ ਹੁੰਦੇ ਹੋਏ ਰਾਏ ਕੱਲੇ ਤੱਕ ਜਾਂਦੇ ਹੋਏ, ਉੱਥੇ ਸਾਧ ਸੰਗਤ ਖਦਰਾਣੇ ਦੀ ਢਾਬ ਨੂੰ ਮੁਕਤ ਸਾਰ ਲਵਾ ਕੇ, ਮੁਕਤ 40 ਮੁਕਤਿਆਂ ਨੂੰ, ਸੋ ਸਾਧ ਸੰਗਤ ਉਹਨਾਂ ਨੂੰ ਮੁਕਤ ਸਾਰ ਦਾ ਨਾਮ ਦੇ ਕੇ ਜਿਹੜਾ ਬਦਾਵਾ ਲਿਖਿਆ ਗਿਆ ਸੀ, ਹੁਣ ਇਹ ਬਦਾਵਾ ਜਿਹੜਾ ਗੁਰੂ ਪਿਆਰੇ ਉਹ ਮਾਝੇ ਦੀਆਂ ਪੰਚਾਇਤਾਂ ਨੇ ਲਿਖਿਆ ਹੈ, ਇਹ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਬਦਾਵਾ ਨਹੀਂ ਲਿਖਿਆ ਗਿਆ। ਅੱਜ ਵੀ ਭਾਸ਼ਾ ਵਿਭਾਗ ਵਾਲਿਆਂ ਨੇ ਸਿੱਧ ਕਰਕੇ ਰੱਖ ਦਿੱਤਾ ਹੈ, ਕਿਉਂਕਿ ਦਮਦਮੀ ਟਕਸਾਲ ਤਾਂ ਪਹਿਲਾਂ ਤੋਂ ਨਹੀਂ ਮੰਨਦੀ, ਕਿਉਂਕਿ ਸੀਨਾ ਪਸੀਨਾ ਚੱਲੀ ਆਉਂਦੀ। ਦਸਮ ਪਾਤਸ਼ਾਹ ਜਦੋਂ ਸਾਧ ਸੰਗਤ ਜੀ ਇੱਥੇ ਜਿਹੜਾ ਸਾਧ ਸੰਗਤ ਜੀ ਮੁਕਤਸਰ ਤੋਂ 14 ਕਿਲੋਮੀਟਰ ਦੀ ਦੂਰੀ ਤੇ ਰਾਮੇਆਣਾ ਹੈ ਪਿੰਡ, ਉਸ ਜਗ੍ਹਾ ਤੇ ਗੁਰੂ ਦਸਮ ਪਾਤਸ਼ਾਹ ਜੀ ਆਪ ਸਭਾਇਮਾਨ ਸਨ, ਤੇ ਭਾਈ ਮਾਨ ਸਿੰਘ ਜਿਹੜੇ ਦੂਜਿਆਂ ਸਿੰਘਾਂ ਦੇ ਨਾਲ ਜਿਹੜੇ ਸਾਧ ਸੰਗਤ ਜਿਹੜੇ ਸਰਸਾ ਦੇ ਵਿੱਚ ਠਿੱਲ ਗਏ, ਉਹ ਬੜੇ ਦੂਰ ਜਾ ਕੇ ਨਿਕਲੇ, ਉਧਰੋਂ ਘੇਰਾ ਪੈ ਗਿਆ, ਉਹ ਬਾਹਰ ਦੇ ਬਾਹਰ ਉਹਨਾਂ ਨੂੰ ਕੁਛ ਸਮਝਣ ਲੱਗੀ ਕਿ ਕਿੱਧਰ ਜਾਈਏ, ਫਿਰ ਉਹ ਵਾਪਸ ਆ ਗਏ ਸਨ ਮਾਝੇ ਦੀ ਧਰਤੀ ਤੇ। ਤੇ ਸੂਰਮੇ ਯੋਧਿਆਂ ਬਲੀਆਂ ਦੀ ਧਰਤੀ ਹੈ। ਉੱਥੇ ਮਾਵਾਂ ਨੇ, ਉੱਥੇ ਘਰ ਵਾਲੀਆਂ ਨੇ, ਉੱਥੇ ਸੱਸ ਉਹਨਾਂ ਨੇ ਕਿਹਾ ਚੂੜੀਆਂ ਪਾ ਲਓ, ਇਹ ਤੁਸੀਂ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ। ਉਹ ਕਹਿੰਦੇ ਵੀ ਛੱਡ ਕੇ ਤਾਂ ਨਹੀਂ ਆਏ ਅਸੀਂ, ਪਰ ਇਸ ਤਰ੍ਹਾਂ ਰੋਡ ਪੈ ਗਿਆ, ਭਾਗ ਕੇ ਨਿਕਲ ਗਏ, ਤਸੀਂ ਇੱਧਰ ਨੂੰ ਆ ਗਏ। ਤਾਂ ਉਸ ਵਕਤ ਭਾਈ ਮਾਨ ਸਿੰਘ ਨੇ ਸਾਰਿਆਂ ਨੂੰ ਇਕੱਤਰ ਕੀਤਾ, ਉੱਥੇ ਇਕੱਤਰ ਕੀਤਾ ਬੀਬੀ ਭਾਗ ਕੌਰ ਤੇ ਬੀਬੀ ਭਾਗੋ ਜੀ ਨੂੰ ਕਿਹਾ ਜਾਓ, ਉਹਦਾ ਪਤੀ ਭਾਈ ਨਿਧਾਨ ਸਿੰਘ, ਉਹਦਾ ਭਰਾ ਭਾਈ ਵਿਭਾਗ ਸਿੰਘ, ਉਹ ਭਾਈ ਮਾਨ ਸਿੰਘ ਦਾ ਪਿਤਾ ਭਾਈ ਰਾਏ ਸਿੰਘ, ਇਹ ਪੰਚਾਇਤਾਂ ਜਿਹੜੀਆਂ 350 ਦਾ ਸਤਸੰਗ ਜਥਾ ਸੀ ਡੈਪੂਟੇਸ਼ਨ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਗਿਆ। ਜਦੋਂ ਦਸਮ ਪਾਤਸ਼ਾਹ ਨੂੰ ਉੱਥੇ ਮਿਲਣ ਵਾਸਤੇ ਗਿਆ ਤਾਂ ਉੱਥੇ ਗੁਰੂ ਸਾਹਿਬ ਜੀ ਨੂੰ ਇਹ ਆਮ ਕਹਿਣ ਲੱਗ ਪਏ, ਚੌਧਰੀ ਜਿੱਦਾਂ ਅੱਜ ਵੀ ਕਈ ਕਹਿੰਦੇ ਵੀ ਅੱਜ ਸਰਕਾਰ ਤੋਂ ਕੀ ਲੈਣਾ ਹੈ, ਜਿੱਦਾਂ ਆਪਾਂ ਸਰਸ ਵਿੱਚ 84 ਦਾ ਅਟੈਕ ਹੋਇਆ, ਆ ਜੋ ਕੁਝ ਵੀ ਹੋਇਆ ਤੇ ਸੰਤ ਜਰਨੈਲ ਸਿੰਘ ਪੇਟਾ ਉਹ ਵੀ ਕਹੀ ਜਾਂਦੇ ਪਏ, ਐਵੇਂ ਸਿੰਘ ਹੀ ਮਰਵਾ ਤੇ, ਭਰਾ ਪੁੱਤ ਮਰਵਾ ਤੇ, ਆਹ ਕਰ ਦਿੱਤਾ ਉਹ ਕਰ ਦਿੱਤਾ। ਤਾਂ ਗੁਰੂ ਪਿਆਰੇ ਹਰਿਮੰਦਰ ਸਾਹਿਬ ਦੇ ਅਟੈਕ ਇਹ ਕਿਤੇ ਨਵਾਂ ਤੇ ਨਹੀਂ ਹੋਇਆ, ਇਹ ਪੰਜਵਾਂ ਅਟੈਕ ਹੋਇਆ, ਪੰਜਵਾਂ। ਜਿਹੜਾ ਧਿਆਨ ਮਾਰੋ ਵੱਧ ਕਿਸਮ ਤੇ ਇਤਿਹਾਸ ਪੜ੍ਹਨ ਨੂੰ ਛੱਡ ਗਿਆ, ਇਤਿਹਾਸ ਅਸੀਂ ਪੜ੍ਹਦੇ ਹੀ ਨਹੀਂ, ਕਿਸੇ ਗੁਰਦੁਆਰੇ ਇਤਿਹਾਸ ਦੀ ਕਤਲ ਹੁੰਦੀ ਹੈ, ਕਿਤੇ ਨਹੀਂ ਹੁੰਦੀ। ਅਸੀਂ ਅਵੇਅਰ ਕਰਨਾ ਹੀ ਨਹੀਂ ਚਾਹੁੰਦੇ ਆਪਣੇ ਨੌਜਵਾਨਾਂ ਨੂੰ ਵੀ ਸਾਡਾ ਸਿੱਖ ਇਤਿਹਾਸ ਕੀ ਹੈ। ਤਾਂ ਗੁਰੂ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਦੇ ਕੋਲ ਜਦੋਂ ਗਏ ਤੇ ਉਹ ਚੌਧਰੀ ਉੱਥੇ ਉਹਨਾਂ ਦੇ ਉਸ ਇਲਾਕੇ ਦੇ ਚੌਧਰੀ ਸਨ, ਕਹਿੰਦੇ ਮਹਾਰਾਜ ਤੁਹਾਨੂੰ ਔਰੰਗਜ਼ੇਬ ਦੀ ਸਲਾਹ ਕਰਾ ਦਿੰਦੇ। ਮਹਾਰਾਜ ਕਹਿੰਦੇ ਭਾਈ ਇਹ ਜੋ ਵੀ ਕੀਤਾ ਅਸੀਂ ਕੀਤਾ ਹੈ ਸਾਡੀ ਮਰਜ਼ੀ ਦੇ ਨਾਲ ਹੋਇਆ, ਨਹੀਂ ਮਹਾਰਾਜ ਆ ਦੇਖੋ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ, ਸਾਰਾ ਪਰਿਵਾਰ ਵਿਛੜ ਗਿਆ, ਮਾਤਾ ਜੀ ਸ਼ਹੀਦ ਹੋ ਗਏ, ਇੰਨਾ ਕੁਝ ਹੋਇਆ, ਗੁਰੂ ਸਾਹਿਬ ਗੁਰੂ ਪਿਤਾ ਜੀ ਤੁਹਾਡੇ ਸ਼ਹੀਦ ਹੋ ਗਏ। ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਮਹਾਰਾਜ ਥੋੜੇ ਜਿਹੇ ਵੀਰਾਂ 'ਚ ਆ ਗਏ, ਕਹਿੰਦੇ ਚੌਧਰੀ ਹੋ ਉਦੋਂ ਕਿੱਥੇ ਸੀ ਤੁਸੀਂ ਜਦੋਂ ਸਾਡੇ ਗੁਰੂ ਪੰਚਮ ਪਾਤਸ਼ਾਹ ਜੀ ਤੱਤੀ ਤਵੀ ਤੇ ਬਿਠਾਇਆ ਗਿਆ, ਭਾਵ ਕੇ ਫੈਸਲਾ ਕਰਾਉਣ ਵਾਲੇ, ਸਮਝੌਤਾ ਕਰਾਉਣ ਵਾਲੇ, ਹਾਂਜੀ ਉਦੋਂ ਕਿੱਥੇ ਸੀ ਤੁਸੀਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਾਇਆ ਗਿਆ, ਤੁਸੀਂ ਵੱਡੇ ਚੌਧਰੀ। ਤਾਂ ਗੁਰੂ ਸਾਹਿਬ ਨੇ ਜਦੋਂ ਤੀਜਾ ਰਤਨ ਕਿਹਾ, ਕਹਿੰਦੇ ਉਦੋਂ ਕਿੱਥੇ ਸੀ ਜਦੋਂ ਅਨੰਦਪੁਰ ਸਾਹਿਬ ਦੇ ਇਸ ਰਾਜ ਨੇ ਘੇਰਾ ਪਿਆ ਰਿਹਾ, ਉਦੋਂ ਕਿੱਥੇ ਸੀ ਵੱਡੇ ਚੌਧਰੀ? ਉਹ ਕਹਿੰਦੇ ਮਹਾਰਾਜ ਸਾਡੀ ਤੁਹਾਡੇ ਨਾਲ ਗੱਲ ਨਹੀਂ ਬਣਨੀ। ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਫਿਰ ਏਦਾਂ ਤੇ ਗੱਲ ਸਾਡੀ ਤੁਹਾਡੇ ਨਾਲ ਨਿਬੜੀ ਨਹੀਂ। ਉਹ ਉਸ ਵੇਖ ਦੇ ਜਿਹੜੇ ਬਜ਼ੁਰਗ ਹੁੰਦੇ ਆ ਨਾ, ਉਹ ਕਈ ਵਾਰ ਆਪਣੇ ਆਪ ਨੂੰ ਸਿਆਣਾ ਸਮਝਦੇ, ਗੁਰੂ ਨੂੰ ਵੀ ਕਿਸੇ ਵਕਤ ਏਦਾਂ ਸਮਝ ਲਿਆ। ਤਾਂ ਗੁਰੂ ਪਿਤਾ ਨੇ ਕਹਿ ਦਿੱਤਾ ਇੱਥੇ ਲਿਖ ਦਿਓ, ਉੱਥੇ ਲਿਖਿਆ ਸੀ ਬਦਾਵਾ, ਉੱਥੇ ਲਿਖਿਆ ਰਾਮੇ ਵਾਲੀ ਪਿੰਡ, ਉੱਥੇ ਬਦਾਵਾ ਸਾਹਿਬ ਗੁਰਦੁਆਰਾ ਜੀ ਜਾ ਕੇ ਵੇਖ ਲਿਆ ਜੀ, ਮੁਕਤਸਰ ਤੋਂ 14 ਕਿਲੋਮੀਟਰ ਦੀ ਵਿੱਥ ਤੇ, ਪੰਜਾਂ ਪੰਚਾਇਤਾਂ ਦੇ ਪੰਜਾਂ ਜਾਣਿਆਂ ਦੇ ਉੱਥੇ ਦਸਤਖਤ ਹੋਏ ਆ, ਭਾਈ ਰਾਜ ਸਿੰਘ, ਭਾਈ ਮਾਨ ਸਿੰਘ ਦੇ ਪਿਤਾ ਦੇ, ਵਡਭਾਗ ਸਿੰਘ ਦੇ, ਇਸੇ ਤਰ੍ਹਾਂ ਸਾਧ ਸਿੰਘ ਹੋਰ ਜਿਹੜੇ 3 ਨਾਲ ਹੋਰ ਸਨ, ਉਹਨਾਂ ਸਾਰਿਆਂ ਦੇ ਸਾਈਨ ਹੋਏ ਆ, ਉੱਥੇ ਬਦਾਵਾ ਲਿਖਿਆ ਗਿਆ। ਜਦੋਂ ਬਦਾਵਾ ਲਿਖਿਆ ਗਿਆ, ਭਾਈ ਮਾਨ ਸਿੰਘ ਨੇ ਸੋਚਿਆ ਪਿਆ ਤੇ ਗੱਲ ਉਲਟ ਹੋ ਗਈ, ਮਾਨ ਸਿੰਘ ਉੱਥੇ ਦਸਤਖਤ ਸਾਹਿਬ ਦੇ ਪੰਜਾਂ ਸਿੱਖਾਂ ਦੇ, ਪੰਜਾਂ ਦੇ ਜਿਹੜੇ ਪੰਚਾਇਤ ਸੀ, ਤੇ ਭਾਈ ਮਾਨ ਸਿੰਘ ਨੇ ਸੁਬਾਹ ਜਿੱਦਾਂ ਬਦਾਵਾ ਲਿਖਵਾਇਆ ਗਿਆ ਹੈ ਲਿਖਿਆ ਹੈ, ਸੰਗਤਾਂ ਤੁਰ ਪਈਆਂ ਤੇ ਜਦੋਂ ਤੁਰੀਆਂ ਤੇ ਉਸ ਵਕਤ ਮਾਨ ਸਿੰਘ ਨੇ ਲਕੀਰ ਖਿੱਚੀ, ਕਹਿੰਦੇ ਆਓ ਭਾਈ ਸੂਰਮੇ ਯੋਧੇ ਬਲੀਓ, ਆਹ ਧਰਤੀ ਸੂਰਮੇ ਯੋਧਿਆਂ ਦੀ ਵਾਅਦੇ ਦੀ ਧਰਤੀ, ਉਸ ਧਰਤੀ ਤੋਂ ਤੁਸੀਂ ਆਣ ਕੇ ਕੀ ਹਾਲਤ ਹੋਈ ਹੈ, ਤੁਸੀਂ ਆਪਣਾ ਗੁਰੂ ਸਾਹਿਬ ਤੋਂ ਨਿਮੁਕਰ ਹੋ ਚੱਲੇ ਨੂੰ ਲਕੀਰ ਖਿੱਚ ਦਿੱਤੀ, ਆਓ ਜਿਹਨੂੰ ਆਪਣੀਆਂ ਜਵਾਨੀਆਂ ਨੀ ਪਿਆਰੀਆਂ, ਜਿਹਨੂੰ ਬਾਵਾਂ ਆਪਣੀਆਂ ਪਤਨੀਆਂ ਨੀ ਪਿਆਰੀਆਂ, ਆਪਣੇ ਬੱਚੇ ਨੀ ਪਿਆਰੇ, ਆਪਣੀਆਂ ਜਾਨਾਂ ਨੀ, ਪਰ ਕੇਵਲ ਤੇ ਕੇਵਲ ਸਿੱਖੀ ਪਿਆਰੀ ਹੈ, ਆਓ ਲੈ ਲਕੀਰ ਤੋਂ ਪਾਰ ਆ ਜਾਓ। 40 ਸਿੰਘ ਪਾਰ ਆਏ ਸਨ, ਜਿਹਦੇ ਵਿੱਚ ਬੀਬੀ ਭਾਗ ਕੌਰ, ਉਹਦਾ ਪਤੀ ਭਾਈ ਨਿਧਾਨ ਸਿੰਘ, ਉਹਦਾ ਭਰਾ ਭਾਈ ਵਿਭਾਗ ਸਿੰਘ ਤੇ ਸਾਧ ਸੰਗਤ ਦੀ ਸਾਰੇ, ਜਦੋਂ 40 ਦੇ 40 ਸਿੰਘ ਜਦੋਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਭਾਵ ਉਹਨਾਂ ਨੇ ਸੋਚਿਆ ਕਿ ਹੁਣ ਉਧਰਲੇ ਪਾਸਿਓ ਵਜ਼ੀਰ ਖਾਂ ਆਪਣੀ ਫੌਜ ਲੈ ਕੇ ਆ ਰਿਹਾ, 12,000 ਫੌਜ ਹੈ, ਪਰ ਜਦੋਂ ਸਾਧ ਸੰਗਤ ਜੀ ਉਧਰੋਂ ਤੁਰਿਆ ਆ ਰਿਹਾ ਰਾਏ ਕੱਲੇ ਤੋਂ, ਮਾਫ਼ ਕਰਨਾ ਗੁਰੂ ਪਿਆਰ ਮੈਂ ਆਪਣਾ ਅੱਜ ਦਾ ਟੌਪਿਕ ਨਹੀਂ, ਮੈਂ ਦੱਸਣ ਲੱਗਾ ਥੋੜ੍ਹਾ ਜਿਹਾ, ਤੇ ਉਹ ਜਦੋਂ ਆਇਆ ਸ਼ਹੀਦੀਆਂ ਦਾ ਹੀ ਟੌਪਿਕ ਹੈ, ਇਹ ਵੀ ਤਾਂ ਸ਼ਹੀਦੀਆਂ ਹੀ ਹੈ। ਤਾਂ ਗੁਰੂ ਪਿਆਰੇ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਾਧ ਸੰਗਤ ਜੀ, ਭਾਈ ਮਾਨ ਸਿੰਘ ਨੇ ਜਿਹੜਾ ਸੁਬਾਹ ਬਦਾਵਾ ਪੰਚਾਇਤਾਂ ਦੇਖ ਕੇ ਚਲੇ ਗਏ ਸਨ, ਭਾਈ ਮਾਨ ਸਿੰਘ ਨੇ ਸ਼ਾਮ ਨੂੰ ਪੜਵਾਇਆ ਸੀ, ਅੱਜ ਅਸੀਂ ਬਦਾਵਾ ਲਿਖ ਕੇ ਬੈਠੇ ਗੁਰੂ ਪਿਆਰੇ, ਗੁਰਸਿੱਖੀ ਦੇ ਵਿੱਚ ਆ ਹੀ ਨਹੀਂ ਰਹਿ ਜਾਂਦੇ, ਮਹਾਰਾਜ ਤੁਸੀਂ ਗੁਰੂ ਨੇ ਸਾਡੇ ਇੱਧਰ ਨਹੀਂ ਸਿੱਖ, ਅਜੇ ਵੀ ਬਦਾਵਾ ਲਿਖਿਆ ਹੋਇਆ, ਅੱਜ ਅਸੀਂ ਪੜਾਇਆ, ਮਾਨ ਸਿੰਘ ਨੇ ਪੜਵਾ ਦਿੱਤਾ ਸੀ ਭਾਈ। ਤੇ ਜਦੋਂ ਸਾਧ ਸੰਗਤ ਜੀ ਉਸ ਜਗ੍ਹਾ ਤੇ ਸਾਰੇ ਸਿੰਘ ਸ਼ਹੀਦ ਹੋ ਗਏ ਤੇ 39 ਆਤਮਾਵਾਂ ਜਿਹੜੀਆਂ ਸਾਧ ਸੱਚਖੰਡ ਤਾਂ ਜਾ ਨਹੀਂ ਰਹੀਆਂ ਕਿਉਂਕਿ ਗੁਰੂ ਦੇ ਸਿੱਖ ਨੇ, ਨਰਕਾਂ ਚੋਂ ਜਾ ਨਹੀਂ ਸਕਦੇ ਕਿਉਂਕਿ ਅੰਮ੍ਰਿਤਧਾਰੀ 4 ਗੁਰਦਿਆਰ ਤੇ ਗੁਰੂ ਨੂੰ ਕਹਿ ਨਹੀਂ ਸਕੇ, ਗੁਰੂ ਨੂੰ ਸੱਚੇ ਪਾਤਸ਼ਾਹ ਨੇ ਗੁਰੂ ਵਾਲੇ ਬਣ ਨਹੀਂ ਸਕੇ, ਭਾਵ ਕਿ ਗੁਰੂ ਨੂੰ ਲਿਖ ਦਿੱਤਾ ਸੀ ਨਾ ਬਦਾਵਾ,
ਤੇ ਭਾਈ ਮਾਨ ਸਿੰਘ ਸਾਹਿਬ ਦਾ ਸੀ ਪਿਤਾ ਜੀ ਦੀ ਰੀਤ ਕਰ ਰਿਹਾ ਗੁਰੂ ਦਸਮ ਪਾਤਸ਼ਾਹ ਟਿੱਬੀ ਸਾਹਿਬ ਗੁਰਦੁਆਰਾ ਉੱਥੇ ਮਾਰੇ ਕੋਈ ਨਾ ਕੋਈ ਇੱਕ ਤੀਰ ਛੱਡ ਲਿਆ ਕਰਦੇ ਮਾਰੇ ਨਜ਼ਾਰਾ ਵੇਖ ਰਹੇ ਸਨ ਜੰਗ ਦਾ ਤਾਂ ਗੁਰੂ ਪਿਆਰੇ ਉੱਥੇ ਸਤਿਗੁਰੂ ਝਾਤੀ ਆਏ ਛੇਤੀ ਨਾਲ ਆ ਕੇ ਕੀ ਵੇਖਿਆ ਸਿੰਘਾਂ ਨੂੰ ਜਿਹਨਾਂ ਜਿਹਨਾਂ ਨੇ ਛਾਤੀ ਤੇ ਜਿੰਨੇ ਜਿੰਨੇ ਵਾਰ ਖਾਧੇ ਆ ਸ਼ਹੀਦਾਂ ਦੀ ਆਪਾਂ ਸਾਹਿਬ ਸਿੰਘ ਮਨਾ ਰਹੇ ਹਾਂ ਹਫ਼ਤਾ ਜਿਹਨਾਂ ਜਿਹਨਾਂ ਨੇ ਛਾਤੀ ਤੇ ਜਿੰਨੇ ਜਿੰਨੇ ਦਾਗ ਖਾਧੇ ਉਹਨਾਂ ਨੇ ਕਿਹਾ ਮੇਰਾ 5,000 ਹੀ ਸਿੱਖ ਆ ਮੇਰਾ 10,000 ਹੀ ਸਿੱਖ ਆ ਮੇਰਾ 20,000 ਹੀ ਸਿੱਖ ਗੁਰੂ ਸਾਹਿਬ ਵੱਧ ਦਿੰਦੇ ਗਏ ਤਾਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਇੰਨੇ ਖੁਸ਼ ਹੋਏ ਆਪਣੇ ਪੁੱਤਰਾਂ ਦੇ ਉੱਤੇ ਤਾਂ ਗੁਰੂ ਪਿਆਰਿਓ ਸਤਿਗੁਰੂ ਦਸਮ ਪਾਤਸ਼ਾਹ ਨੇ ਜਦੋਂ ਭਾਈ ਮਾਨ ਸਿੰਘ ਕੋਲ ਆਏ ਸਹਿਬ ਦਾ ਸੀ ਧੰਨ ਪਿਤਾ ਜੀ ਨੇ ਆਪਣੇ ਪੁੱਤਰ ਦਾ ਸੀਸ ਆਪਣੇ ਪੱਟ ਤੇ ਰੱਖ ਕੇ ਉਹਦਾ ਮੁੱਖ ਸਾਫ ਕੀਤਾ ਹੈ ਕਹਿੰਦੇ ਭਾਈ ਮਾਨ ਸਿੰਘ ਮੈਂ ਅੱਜ ਬਹੁਤ ਖੁਸ਼ ਹਾਂ ਗੁਰੂ ਨੂੰ ਖੁਸ਼ ਕੀਤਾ ਹੈ ਬਦਾਵਾ ਕਰਵਾਉਣ ਲੱਗਾ ਭਾਈ ਮਾਨ ਸਿੰਘ ਕੁਰਬਾਨੀਆਂ ਦੇ ਕੇ ਗੁਰੂ ਖੁਸ਼ ਹੁੰਦਾ ਸਾਧ ਸੰਗਤ ਨੇ ਤਾਂ ਗੁਰੂ ਸਾਹਿਬ ਨੇ ਕਿਹਾ ਜਿੱਤੇ ਸ਼ਸਤਰ ਨਾਮਕ ਨਮਸਕਾਰ ਤਾਨੂੰ ਜਿੱਤੇ ਅਸਤਰ ਪੇਮ ਨਮਸਕਾਰ ਤੇਮ ਸ਼ਸਤਰ ਧਾਰੀ ਖੁਸ਼ਕ ਜਿਹੜਾ ਗੁਰੂ ਦਸਮ ਪਾਤਸ਼ਾਹ ਨੇ ਬਚਨ ਕਿਹਾ ਸਤਿਗੁਰ ਪਿਤਾ ਜੀ ਨੇ ਬਿਨਾਂ ਸ਼ਸਤਰ ਨੂੰ ਕੇਸ ਧਾਰਨ ਨੂੰ ਭੇਜ ਜਾ ਰਹਾ ਹਾਂ ਸਫਲਾ ਹੋ ਗਈ ਅੱਜ ਮੈਂ ਰੋਟੀ ਖਾਣ ਯੋਗਾ ਹੋ ਗਿਆ ਕਿੰਨਾ ਸਾਧ ਸਿੰਘ ਮਨ ਵਿੱਚ ਸਿੱਖ ਕਿੰਨੀ ਮਨ ਵਿੱਚ ਤੰਗ ਕਹਿੰਦੇ ਨੌਜਵਾਨ ਨੂੰ ਮੈਂ ਆਪਣਾ ਤੁਹਾਨੂੰ ਭਰਾ ਬਣਾਉਣ ਲੱਗਾ ਬਣਨਾ ਚਾਹੁੰਦੇ ਕਿਹੜਾ ਨਹੀਂ ਸੀ ਜਿਹੜਾ ਸੱਤ ਦੇ ਮੈਸਲ ਭਰਾ ਨਹੀਂ ਸੀ ਬਣਨਾ ਚਾਹੁੰਦੇ ਤੇ ਅੱਜ ਅਸੀਂ ਭਰਾ ਨਹੀਂ ਬਣੇ ਅੱਜ ਭਰਾ ਹੈ ਨੀ ਅੱਜ ਯਾਦ ਕਰਦੇ ਹਾਂ ਆਹ ਵਿਚਾਰਾ ਜਿਹੜੇ ਗੁਰਸਿੱਖ ਜਿਹੜੇ ਸਿੱਖਾਂ ਸਿੱਖੀ ਤੋਂ ਦੂਰ ਗਏ ਹੋਏ ਆ ਉਹ ਜ਼ਿਆਦਾ ਕੈਸਟਾਂ ਸੁਣਦੇ ਸੱਤ ਦੇ ਮੈਸਲ ਦੀ ਤੇ ਭਰਾ ਵੀ ਬਣ ਦਿਓ ਨਾਲ ਹੀ ਓਦਾਂ ਦੇ ਹੋ ਜਾਓ ਧਰਮ ਜਿਹੜਾ ਉੱਚੇ ਦਾ ਵੇਖੋ ਧਰਮ ਵੱਡੇ ਦਾ ਧਰਮ ਛੋਟੇ ਦਾ ਵੇਖੋ ਤਸੱਲੀ ਰਵੇਗੀ ਵੱਡੇ ਦਾ ਧਰਮ ਸੰਤ ਜਰਨੈਲ ਸਿੰਘ ਦਾ ਵੇਖੋ ਧਰਮ ਭਾਈ ਬਾਬਾ ਦੀਪ ਸਿੰਘ ਦਾ ਧਰਮ ਬਾਬਾ ਮਨੀ ਸਿੰਘ ਦਾ ਧਰਮ ਭਾਈ ਤਾਰੂ ਸਿੰਘ ਦਾ ਧਰਮ ਸਤੀ ਰਾਮ ਭਾਈ ਮਤੀ ਦਾਸ ਜੀ ਦਾ ਭਾਈ ਇਸ ਦਾ ਦਿਆਲਾ ਜੀ ਦਾ ਧਰਮ ਵੇਖਾਂਗੇ ਪ੍ਰਪੱਕ ਹੋ ਜਾਵਾਂਗੇ ਗੁਰੂ ਪਿਆਰਿਓ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖੀ ਜੇ ਭਾਈ ਮਾਨ ਸਿੰਘ ਦੇ ਪੱਟ ਦੇ ਮਾਰੇ ਪਿਤਾ ਨੇ ਸਿਰ ਰੱਖਿਆ ਤਾਂ ਪਿਤਾ ਜੀ ਕੋਲ ਆ ਗਏ ਕਹਿੰਦੇ ਮਾਸਿਆ ਗੱਲ ਕਰ ਕੀ ਚਾਹੀਦਾ ਤੈਨੂੰ ਮਹਾਰਾਜ ਜੀ ਮਹਾਰਾਜ ਕੁਝ ਨੀ ਚਾਹੀਦਾ ਤਾਂ ਗੁਰੂ ਸਾਹਿਬ ਕਹਿੰਦੇ ਦੁਨੀਆਂ ਦਾ ਰਾਜ ਦੇ ਦੇਵਾਂ ਨਾ ਮਹਾਰਾਜ ਮੈਨੂੰ ਨੀ ਚਾਹੀਦਾ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਵੱਡੀ ਉਮਰ ਕਰ ਦੇਵਾਂ ਨਹੀਂ ਮਹਾਰਾਜ ਮੈਨੂੰ ਕੁਝ ਨੀ ਚਾਹੀਦਾ ਸਵਰਗਾਂ ਦੇ ਰਾਜ ਦੇ ਦਾ ਪਦਵੀਆਂ ਦੇ ਦਾ ਨਹੀਂ ਮਹਾਰਾਜ ਮੈਨੂੰ ਕੁਝ ਨੀ ਚਾਹੀਦਾ ਕਹਿੰਦੇ ਚਾਹੀਦਾ ਕੀ ਮਹਾਰਾਜ ਪਿਤਾ ਜੀ ਬਦਾਵਾ ਪਾੜ ਕਹਿੰਦੇ ਉਹ ਜਿਹੜੇ ਕੂੜੇ ਨਖੁੱਟੇ ਚਲੇ ਗਏ ਤੂੰ ਬਦਾਵਾ ਕੇ ਬਣਾਉਂਦੇ ਆ ਉਹ ਰਹਿਣ ਦੇ ਜਿਹੜੇ ਚਲੇ ਗਏ ਤੂੰ ਆਪਣੇ ਬਾਰੇ ਗੱਲ ਕਰ ਨਹੀਂ ਗੁਰਸਿੱਖ ਨੇ ਆਪਣੇ ਬਾਰੇ ਨਹੀਂ ਕੀਤੀ ਆ ਗੱਲ ਹੋ ਰਹੀ ਸੀ ਨਾ ਅਸੀਂ ਆਪਣੇ ਮਤਲਬ ਦੀ ਮੁਤਮਤਾਜ ਦੇਖ ਕੇ ਸਾਧ ਸੰਗਤ ਜੀ ਅਸੀਂ ਗੁਰੂ ਤੋਂ ਪਰੇ ਚਲੇ ਜਾਂਦੇ ਆਪਣੇ ਬਾਰੇ ਨਹੀਂ ਕੀਤੀ ਉਸ ਵਕਤ ਭਾਈ ਮਾਨ ਸਿੰਘ ਨੇ ਕਿਹਾ ਪਿਤਾ ਜੀ ਇਹ ਬਦਾਵਾ ਪਾੜ ਦਿਓ ਮਾਝੇ ਦੀ ਟੁੱਟੀ ਗੰਢ ਦਿਓ ਮਾਝੇ ਧਰਤੀ ਦੀ ਟੁੱਟੀ ਗੰਢ ਦਿਓ ਮਾਝੇ ਦੀ ਧਰਤੀ ਤੇ ਨੌ ਗੁਰੂ ਸਾਹਿਬਾਨ ਉੱਥੇ ਹੀ ਰਹੇ ਆ ਗੁਰੂ ਪਿਆਰਿਓ ਉੱਥੋਂ ਹੀ ਗੁਰੂ ਸਾਹਿਬ ਵਿਚਰੇ ਆ ਉੱਥੋਂ ਹੀ ਸਾਰੇ ਸੰਸਾਰ ਦੇ ਪ੍ਰਚਾਰ ਕਰਨ ਵਾਸਤੇ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਉੱਥੇ ਲਿਖਤੀ ਰੂਪ ਦੇ ਵਿੱਚ ਗੁਰੂ ਪਿਤਾ ਨੇ ਕੀਤਾ ਗੁਰੂ ਅਰਜਨ ਦੇਵ ਜੀ ਤਾਂ ਮਾਝੇ ਦੀ ਧਰਤੀ ਅੰਮ੍ਰਿਤਸਰ ਦੀ ਧਰਤੀ ਜਿੱਥੇ ਸਭੇ ਥਾਓ ਨਹੀਂ ਬੁੱਧ ਜਿਹਾ ਬੱਧੋ ਪੁਰਖ ਵਧਾ ਕੇ ਤਾਂ ਤੂੰ ਸੋਇਆ ਕੀ ਗੁਰੂ ਅਰਜਨ ਦੇਵ ਜੀ ਨੇ ਦੋਸਤਾਂ ਨਹੀਂ ਵੇਖਿਆ ਸੀ ਸਾਰੇ ਬ੍ਰਹਿਮੰਡ ਸਾਰੇ ਖੰਡ ਜੋ ਪਤਾ ਦਾ ਪਤਾ ਲੱਖ ਗਾਸਾ ਗਾਸ ਗੁਰੂ ਨਾਨਕ ਸਾਹਿਬ ਨੇ ਬਣਾਏ ਜੋ ਅਕਾਲ ਪੁਰਖ ਗੁਰ ਅਰਜਨ ਪ੍ਰਤੱਖ ਹਰ ਸਾਰਾ ਸੰਸਾਰ ਸਾਰੀ ਪ੍ਰਕਿਰਤੀ ਸਾਰੀ ਸ੍ਰਿਸ਼ਟੀ ਵੇਖੀ ਸੀ ਗੁਰੂ ਪਿਤਾ ਨੇ ਸਾਰੇ ਖੰਡ ਬ੍ਰਹਿਮੰਡ ਵੇਖੇ ਉੱਥੇ ਗੁਰੂ ਸਾਹਿਬ ਨੇ ਕਿਹਾ ਡਿੱਠੇ ਸਭੇ ਥਾਲ ਨਹੀਂ ਤੁਧ ਦੇਆ ਬਦੋ ਪੁਰਖ ਵਧਾ ਕੇ ਤਾਂ ਤੂੰ ਸੋਇਆ ਤਾਂ ਇਹ ਸਾਧ ਸੰਗਤ ਜੀ ਗੁਰੂ ਸਾਹਿਬ ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤੀ ਹੈ ਤਾਂ ਗੁਰੂ ਪਿਆਰੇ ਜਦੋਂ ਉਧਰੋਂ ਭਾਈ ਮਾਨ ਸਿੰਘ ਜੀ ਮਾਫ਼ ਕਰਨ ਇੱਧਰ ਦਾ ਇੱਧਰ ਬਚਨ ਚੱਲ ਜਾਂਦਾ ਸਮਝ ਲਿਆ ਜੀ ਜਾਂਦਾ ਤੇ ਇਸੇ ਤਰ੍ਹਾਂ ਦ੍ਰਿਸ਼ਟਾਂਤ ਮਾਤਰ ਦਿੰਦਾ ਹੈ ਦਾਸ ਤਾਂ ਗੁਰੂ ਪਿਆਰੇ ਉੱਥੇ ਭਾਈ ਮਾਨ ਸਿੰਘ ਨੂੰ ਕਿਹਾ ਮਹਾਰਾਜ ਬਦਾਵਾ ਪਾੜ ਦੋ ਮਹਾਰਾਜ ਨੇ ਕਮਰ ਕੱਸੇ ਚ ਰੱਖਿਆ ਸੀ ਪਿਤਾ ਨੇ ਕਮਰ ਕੱਸੇ ਚ ਰੱਖਿਆ ਮੇਰਾ ਪੁੱਤ ਆਜੂ ਵਾਪਸ ਜੇ ਰੁੱਸ ਗਿਆ ਚਲੇ ਗਿਆ ਫਿਰ ਵਾਪਸ ਵੀ ਆ ਜਾਵੇਗਾ ਤੇ ਗੁਰੂ ਪਿਆਰੇ ਜਿਹੜੇ ਰੁੱਸੇ ਫਿਰਦੇ ਆਪਾਂ ਵਾਪਸ ਨਹੀਂ ਆਉਂਦੇ ਧਿਆਨ ਰੱਖਿਆ ਜੀ ਥੋੜਾ ਜਿਹਾ ਵਿਚਾਰ ਦਾ ਸਰਵਨ ਕਰਿਆ ਜੀ प्रचारक होवे गुरु साहब जी की गोद में बैठा होवे अगे सिख का पुत सिखी तो दूर गया बैठा होवे कहिंदे जे जना नहीं दिंदा तू सिख का पुत सिख बन जा कहिंदे गुरु ग्रंथ साहब का देनदार हो गए सत जरनैल सिंह ने कहा गुरु प्यारे इन्होंने चीजा समझना है जे भाई मान सिंह ने कहा पिता जी बदाला पाड़ दो गुरु पिता ने खुश हो गए बदाला पाड़िया जो गुरु प्यारे जिन्हें 39 गुरुआ सी वह सचखंड में चले गई क्योंकि होर कि टिकाने सिखता नहीं क्योंकि जो अमृतधारी सिख की जरूरत ही नहीं अलग भी चुके भी वेख जाए ऐसे की तो गल कोई नहीं गुरु प्यारे ये तो अगली दरगाह की भी गल है दरगाह के धर्म राजा कुछ भेटा लैके मिलता है जब अगो भेटा लैके मिलता है ये बनाउनिया गल्लां नहीं गुरु ने कही है दसम पातशाह कहते सिखा खंडे पाते को आ जा अमृत छक लै त्यार मुड़ त्यार हो जा 84 का गेड़ा मैं उस वेले कटता है मेरा गुरु कह रहा है मेरा गुरु कह रहा है सतगुरु गुरु गोबिंद सिंह जी कह रहे कहीं ओने तो बाद जे कि तेरे को गलती होगी फिर गुरसिख के घर ही मैं जन्म देवगा ये दसम पिता ने कहा है साडे पिता ने पता की कहा जे महाराज कहते गिदड़ा तो मैं शेर बनाऊ चार वर्ण एक वर्ण कराऊ गिदड़ा तो मैं शेर बनाऊ सवा लाख से एक लड़ाऊ चिड़िया तो मैं बाज बनाऊ जरा समझ आ जे गल तब है गोबिंद सिंह नाम का गुरु गोबिंद सिंह ने कहा यह अपनी कहावत नहीं है पंजाबियों की पंजाबियों की कहावत है कि जे मैं आह काम ना किया मेरा नाम हटा लिया ये मेरे पिता ने कहा मैं जे आह काम ना किया तो मेरा नाम हटा दिया जे मेरा गुरु गोबिंद सिंह ना ना कहा जे मैनू ये साढ़े प्यो ने कहा गुरु प्यारे समझ के ध्यान नाल हिरदे च रखिए गुरु की गल गुरु की सिखी नूं तां गुरु प्यारे बाहर भी आवेगी कृपा करे मारे गुरु जी हो शोक मौका कहा वाओ जदों भाई मान सिंह ने उत्थे मारे मुक्तसर उत्थे बदल किया गुरु कलगीधर पिता ने जंग सार संग गर्मियों च हुई सी जेठ दे महीने गुरु गोबिंद सिंह जी ने उत्थे बदल किया माघी का मेला लग्या करेगा खदराने की ढाल नूं मुक्तसर कह दिते और मुक्तसर दे उत्थे सतगुरु पिता ने सरोवर लवाए फिर गुरु साहब दमदमे साहब गए ते दमदमे साहब जाके गुरु साहब जी ने भाई बाबा दीप सिंह नूं फिर पहु मिंट पिंड तो मंगाया माझे की धरती का सूरमा योधा बली सारा पंजाब सूरमे योधिआं दा है तां मैं वैसे उन्होंने गल दस रहा भी अमृतसर जिले के संत होर भी जिले के बेअंत सिंह है कोई एक एक पक्ष नहीं कि मैं गल कर रहा गुरु प्यारे उत्थे बाबा जी ने जो बुलाया दमदमे साहब बाबा जी कलमा घर दे रहे बाबा जी ने पेपर का प्रबंध किया भाई मनी सिंह लिखारी लाया पर तो पहलों गुरु दसम पातशाह ने धीरमल के कोल 25 सिख भेजे कहते जाओ जाके भीड़ बसरूप लैके आओ गुरु ग्रंथ साहब जी का जेड़ा भाई गुरदास जी को गुरु अर्जन देव जी ने लिखाया है तो उस वक्त सात संगत जी उन्हें ना कर दी कहते जो सोढ़ी गुरु है तो आप क्यों नहीं उचार लेंगे गल इन्ना ही बननी सी वो सारी बाणी एक ओंकार तो लैके सारे 10-20 एक गुरु के मुख चो निकलनी सी ता गुरु दसम पातशाह ने कहा सी नावे महा पातशाह दे महल्ले की बाणी चढ़ा देवांगे नाल उस वक्त सतगुरु सच्चे पातशाह जी ने गुरु गोबिंद सिंह जी ने 9 महीने 9 दिन 9 घड़ियां दे विच उत्थे सतसंग सारी गुरु ग्रंथ साहिब दा स्वरूप लिखवाया लिखवा के ते फिर गुरु साहब जी ने बाबा दीप सिंह खुद आप ही लिखते सन कथा जी सुबह महाराज सच्चे पातशाह बाणी उचारदे शाम दी कथा होया करदी जो शाम को कथा होया करदी उत्थे 48 सिंह सन ते जो 9 महीने 9 दिन ते संत जरनैल सिंह खालसा आए साखी सुना के दसदे आ कहिंदे भाई ब्रह्म ज्ञानी ते लागे पाठ करदा होवे ते सार संगत ने गुरु आप अकाल पुरख के स्वरूप गुरु गोबिंद सिंह जी कथा करते हो कहते फिर कह पे पुछो पानी देखा ही परवान कहते कि आनंद होगा वो तो इमेजिन किया जा सकता महसूस किया जा सकता लेकिन वेखांगे तो पता कि लगेगा ना यह है सतगुरु सच्चे पातशाह कलगियां वाले पातशाह ने ऐसी बख्शिश की थी सारे सिंह वधेह मुक्त हो गए वधेह मुक्त की साध संगत जी जिहड़ा है अपने जीव ते ईश्वर परमात्मा दे नाल एकता हो जाती है ते अंदरों परमात्मा नाल जुड़ जाता है ते शरीर खावे ना खावे 40 दिन उहदी उम्र होंदी जे खांदा रहे जिन्ना चिर मर्जी जी सकदा ਫਿਰ ਦਸਮ ਪਾਤਸ਼ਾਹ ਨੇ ਸੋਚਿਆ ਕਿ ਮੈਂ ਇੱਥੇ ਪਾਠਸ਼ਾਲਾ ਚਲਾਉਣੀ ਹੈ ਤਾਂ ਗੁਰੂ ਪਿਤਾ ਨੇ ਭਾਈ ਮਨੀ ਸਿੰਘ ਦੇ ਸਿਰ ਤੇ ਹੱਥ ਰੱਖਿਆ ਔਰ ਸਾਡੇ ਇਤਿਹਾਸਕਾਰਾਂ ਨੇ ਲਿਖ ਦਿੱਤਾ ਜੀ ਉਹਨੂੰ ਗੁੱਸਾ ਸ਼ਰਾਪ ਮਿਲਿਆ ਸਮਾਪਤ ਕਰਨਾ ਗੁਰੂ ਪਿਆ ਨੂੰ 10 ਮਿੰਟ ਫਿਲਹਾਲ ਨਹੀਂ ਮੰਨਦੀ ਕਿਉਂਕਿ ਸੀਨਾ ਮਸ਼ੀਨਾ ਚੱਲਿਆ ਹੁੰਦਾ ਨਾ ਸਭ ਤੇ ਜਦੋਂ ਬਾਬਾ ਮਨੀ ਸਿੰਘ ਜੀ ਦੇ ਸਿਰ ਤੇ ਹੱਥ ਰੱਖਿਆ ਕਹਿੰਦੇ ਮਹਾਰਾਜ ਆਨੰਦ ਬੜਾ ਸੀ ਕਹਿੰਦੇ ਭਾਈ ਮਨੀ ਸਿੰਘ ਤੇਰਾ ਬੰਦ ਬੰਦ ਵੀ ਕਿਉਂ ਨਾ ਕੱਟਿਆ ਜਾਵੇ ਤੇਰੇ ਇਸ ਬ੍ਰਹਮ ਗਿਆਨ ਦੇ ਨਾਂ ਤੇ ਫਰਕ ਨਹੀਂ ਪੈਣ ਦਾਂਗੇ ਵਾਰ ਸੀ ਵਾਰ ਫਿਰ ਬਾਬਾ ਦੀਪ ਸਿੰਘ ਦੇ ਸਿਰ ਤੇ ਹੱਥ ਰੱਖਿਆ ਕਹਿੰਦਾ ਮਹਾਰਾਜ ਬੜਾ ਆਨੰਦ ਸੀ ਕਹਿੰਦੇ ਭਾਈ ਭਾਈ ਦੀਪ ਸਿੰਘ ਤੇਰੇ ਇਸ ਆਨੰਦ ਚ ਫਰਕ ਨਹੀਂ ਪੈਣ ਦਾਂਗੇ ਭਾਵੇਂ ਤੇਰਾ ਸਿਰ ਧਰ ਤੋਂ ਲਾਗ ਕਿਉਂ ਨਾ ਹੋ ਜਾਵੇ ਵਾਰ ਸੀ ਸਰਾਪੇ ਤੇ ਸੱਤੇ ਬਲਵੰਡੇ ਵਰਗੇ ਜਿਹੜੇ ਤੀਕ ਦੇ ਫਿਰਦੇ ਸਾਰੇ ਪਾਸੇ ਤਰਲੇ ਕੱਢਦੇ ਫਿਰਦੇ ਇਹ ਵਾਰ ਸੀ ਗੁਰੂ ਸਾਹਿਬ ਜੀ ਦਾ ਤਾਂ ਉਸ ਵਕਤ ਗੁਰੂ ਸਾਹਿਬ ਨੇ ਟਕਸਾਲਾਂ ਚਲਾਈਆਂ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਦੇ ਹੁਕਮ ਕੀਤਾ ਜੇ ਤੁਸੀਂ ਬਾਈ ਚਲਾਉਣੀ ਹੈ ਫਿਰ ਬੰਦ ਫਿਰ ਹਜ਼ੂਰ ਸਾਹਿਬ ਜਾ ਕੇ ਜਦੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ ਪੰਜ ਸਿੰਘਾਂ ਨੂੰ ਤਾਬਿਆਂ ਖਿਲਾ ਰਿਹਾ ਭਾਈ ਮਨੀ ਸਿੰਘ ਨੂੰ ਤਾਬਿਆਂ ਬਿਠਾਇਆ ਪੰਜਾਂ ਸਿੰਘਾਂ ਦੇ ਵਿੱਚੋਂ ਬਾਬਾ ਦੀਪ ਸਿੰਘ ਦੂਜਾ ਕਹਿੰਦਾ ਟਕਸਾਲ ਦਾ ਭਾਈ ਬਾਬਾ ਗੁਰਬਖਸ਼ ਸਿੰਘ ਤੇ ਇਸੇ ਤਰ੍ਹਾਂ ਭਾਈ ਮਨੀ ਸਿੰਘ ਨੂੰ ਤਾਬਿਆਂ ਬਿਠਾਇਆ ਤੇ ਫਿਰ ਸਾਧ ਸਿੰਘ ਪਿਆਰੇ ਧਰਮ ਸਿੰਘ ਜੀ ਪਿਆਰੇ ਦਇਆ ਸਿੰਘ ਜੀ ਸੱਚਖੰਡ ਜਾ ਚੁੱਕੇ ਸਨ ਪਿਆਰੇ ਧਰਮ ਸਿੰਘ ਨੂੰ ਬਿਠਾਇਆ ਖਿਲਾ ਰਿਹਾ ਫਿਰ ਭਾਈ ਸੰਤੋਖ ਸਿੰਘ ਜਿਹੜੇ ਹਜ਼ੂਰ ਸਾਹਿਬ ਦੇ ਜਥੇਦਾਰ ਬਣਾਏ ਸਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਪੰਜਵੇਂ ਬਾਬਾ ਹਰ ਸਿੰਘ ਜੀ ਡੈਰੀਦਾਰ ਜਿਹੜੇ ਦਸਮ ਪਾਤਸ਼ਾਹ ਦੀ ਡੈਰੀ ਕਰਿਆ ਕਰਦੇ ਸਨ ਗੋਜ ਨਾਮੇ ਪੋਥੀ ਜਿਹੜੀ ਉੱਥੇ ਹਜ਼ੂਰ ਸਾਹਿਬ ਸੀ ਜਿਹੜੇ ਸੰਤ ਬਾਬਾ ਗੁਰਮਿੰਦਰ ਸਿੰਘ ਖਾਲਸਾ ਨੇ ਦਰਜ ਕੀਤੇ ਤਾਂ ਗੁਰੂ ਪਿਆਰਿਓ ਉੱਥੋਂ ਫਿਰ ਗੁਰੂ ਗੋਬਿੰਦ ਸਿੰਘ ਨੇ ਗੁਰਤਾ ਗੱਦੀ ਦੇ ਗੁਰਤਾ ਗੱਦੀ ਵਾਲਾ ਸਰੂਪ ਭਾਈ ਮਨੀ ਸਿੰਘ ਨੂੰ ਖਿਲਾਰ ਕੇ ਭਾਵ ਕੇ ਭੇਜ ਕੇ ਹਾਥੀ ਦੇ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥ ਹੀ ਥਾਪ ਕੇ ਤੇ ਬਾਬਾ ਦੀਪ ਸਿੰਘ ਨੂੰ ਹੁਕਮ ਕੀਤਾ ਤੁਸੀਂ ਦਮਦਮੇ ਸਾਹਿਬ ਰਹਿ ਕੇ ਟਕਸਾਲ ਚਲਾਉਣੀ ਇਹ ਦਮਦਮੀ ਟਕਸਾਲ ਆ ਰਹੀ ਹੈ ਉਹ ਭਾਈ ਮਨੀ ਸਿੰਘ ਜੀ ਦੀ ਸਭ ਅੰਮ੍ਰਿਤਸਰੀ ਟਕਸਾਲ ਹੈ ਸੱਤੋ ਵਾਲੀ ਗੜੀ ਵਾਲੀ ਤਾਂ ਗੁਰੂ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਸੇ ਤਰ੍ਹਾਂ ਸੀਨਾ ਮਸੀਨਾ ਮਹਾਂਪੁਰਖ ਤੁਰੇ ਆਉਂਦੇ ਆ ਬਾਬਾ ਦੀਪ ਸਿੰਘ ਜੀ ਉਹਦੇ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਤਖਤ ਸਾਹਿਬ ਦੀ ਬੈਕ ਸਾਈਡ ਦੇ ਉੱਤੇ ਸਾਧ ਸਿੰਘ ਜਿਨ੍ਹਾਂ ਦਾ ਬੰਗਾ ਹੈ ਤੇ ਬਾਬਾ ਦੀਪ ਸਿੰਘ ਨੇ ਜਿਸ ਤਰ੍ਹਾਂ ਸਾਧ ਸਿੰਘ ਹੁਣ ਦਾਸ ਹੈ ਦੱਸ ਵੀ ਦੇਵੇ ਵੀ ਪੰਜ ਅਟੈਕ ਕਿੱਦਾਂ ਹੋਏ ਸਾਡੇ ਪਹਿਲਾ ਅਟੈਕ 1740 ਦੇ ਵਿੱਚ ਮੱਸੇ ਰੰਗੜ ਆਇਆ ਉੱਥੇ ਤੇ ਸੁਖਾ ਸਿੰਘ ਮਦਾਬ ਸਿੰਘ ਗੁਰੂ ਦੇ ਸੂਰਮੇ ਯੋਧੇ ਬੁੱਢੇ ਜੌੜ ਤੋਂ ਆ ਗਏ ਸੂਰਮੇ ਯੋਧਿਆਂ ਨੇ ਉਹਦਾ ਸਿਰਵੰਗ ਕੰਮ ਕੀਤਾ ਤੇ ਸਾਧ ਸੰਗਤ ਦੇ ਸੁਖਾ ਸਿੰਘ ਮਹਿਤਾਬ ਸਿੰਘ ਨੇ 151 ਦਿਨ ਦੇ ਅੰਦਰ ਅੰਦਰ ਤਰੀਕਾਂ ਦਾਸ ਕੋਲ ਲਿਖੀ ਹੈ ਜੇ ਤੁਹਾਨੂੰ ਨਹੀਂ ਤਾਂ ਮੇਰੇ ਤੋਂ ਪੁੱਛ ਸਕਦੇ ਫਿਰ ਜਈਆ ਖਾਂ ਆਇਆ ਫਿਰ ਜਈਆ ਖਾਂ ਨੂੰ ਸਾਧ ਸੰਗਤ ਸਤਿਗੁਰੂ ਦੇ ਗੁਰੂ ਦੇ ਖਾਲਸੇ ਯੋਧਿਆਂ ਨੇ ਉਹਨੂੰ ਦੰਦ ਖੱਡੇ ਕੀਤੇ ਤੇ ਉਹ ਸਾਧ ਸੰਗਤ ਉਹ ਵੀ ਸਰੋਵਰ ਪੂਰੀ ਜਾ ਰਿਹਾ ਸੀ ਫਿਰ ਉਦੋਂ ਉਹ ਆਇਆ 1748 ਦੇ ਵਿੱਚ ਫਿਰ ਸਾਧ ਸੰਗਤ ਜੀ 1757 ਦੇ ਵਿੱਚ ਜਹਾਨ ਖਾਂ ਆਇਆ ਬਾਬਾ ਦੀਪ ਸਿੰਘ ਨੇ ਤਲੀ ਤੇ ਧਰ ਕੇ ਸੀ ਸਾਧ ਸੰਗਤ ਨੂੰ ਦੁਸ਼ਤਾ ਸਾਹਮਣਾ ਕੀਤਾ ਤੇ ਉੱਥੋਂ ਹਰਿਮੰਦਰ ਸਾਹਿਬ ਆਜ਼ਾਦ ਕਰਵਾਇਆ ਦਮਦਮੇ ਟਕਸਾਲ ਦੇ ਪਹਿਲੇ ਜਥੇਦਾਰ ਫਿਰ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਆਇਆ ਹਰਿਮੰਦਰ ਸਾਹਿਬ ਨੇ ਇੱਕ ਨਾਲ ਇੱਕ ਖਟਕਾਉਣ ਲੱਗਾ ਹੈ ਤਾਂ ਗੁਰੂ ਪਿਆਰੇ ਜਦੋਂ ਇੱਕ ਉਹਦੇ ਨੱਕ ਦੇ ਵੱਜੀ ਭੌਰੀ ਬਣ ਗਈ 151 ਦਿਨਾਂ ਦੇ ਅੰਦਰ ਅੰਦਰ ਉਹ ਖਤਮ ਹੋਇਆ ਜਿੰਨੇ ਵੀ 151 ਦਿਨਾਂ ਦੇ ਅੰਦਰ ਬਾਬਾ ਦੀਪ ਸਿੰਘ ਨੇ ਉਹਨੂੰ ਦੰਦ ਦਿੱਤਾ ਜਾਣ ਤੇ ਬਾਬਾ ਦੀਪ ਸਿੰਘ ਵੀ ਜਦੋਂ ਆਏ ਅੱਜ ਤੁਹਾਨੂੰ ਦਾਸ ਛੋਟਾ ਜਿਹਾ ਅੰਮ੍ਰਿਤਧਾਰੀਆਂ ਦੀਆਂ ਕੁਰਬਾਨੀਆਂ ਦੇ ਬਾਰੇ ਦੱਸਣ ਲੱਗਾ ਕਿਉਂਕਿ ਕੁਰਬਾਨੀਆਂ ਦੀ ਗੱਲ ਆਪਣੀ ਚੱਲ ਰਹੀ ਹੈ ਤੇ ਕੁਰਬਾਨੀ ਕੀ ਹੈ ਬਾਬਾ ਦੀਪ ਸਿੰਘ ਨੂੰ ਜਦੋਂ ਪਤਾ ਲੱਗਾ ਦਮਦਮੇ ਸਾਹਿਬ ਕਿ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਹੋ ਗਿਆ ਹਰਿਮੰਦਰ ਸਾਹਿਬ ਦੇ ਉੱਤੇ ਘੇਰਾ ਪਾ ਲਿਆ ਸਰੋਵਰ ਨੂੰ ਪੂਰੀ ਜਾ ਰਹੇ ਲੋਕ ਤੇ ਜਹਾਨ ਖਾਂ ਉੱਤੇ ਕਬਜ਼ਾ ਹੈ 40,000 ਫੌਜ ਹੈ ਉਹਦੀ ਤੇ ਬਾਬਾ ਦੀਪ ਸਿੰਘ ਨੇ ਉੱਥੇ ਕਲਮ ਰੱਖ ਦਿੱਤੀ ਹੈ ਉੱਥੇ ਵਾਲਾ ਰੱਖ ਦਿੱਤੀ 1800 ਦਾ ਖੰਡਾ ਚੁੱਕਿਆ ਬਾਬਾ ਦੀਪ ਸਿੰਘ ਨੇ ਸੂਰਮੇ ਯੋਧੇ ਬਲੀ ਜਿਹੜੇ ਦਸਮ ਪਾਤਸ਼ਾਹ ਸਤਿਗੁਰੂ ਪਿਤਾ ਜੀ ਕੋਲੋਂ ਪੜ੍ਹੇ ਸਨ ਤੇ ਸਤਿਗੁਰੂ ਦਸਮ ਪਾਤਸ਼ਾਹ ਨੇ ਪੜ੍ਹਾਇਆ ਸੀ ਫਾਰਸੀ ਅਰਬੀ ਤੇ ਇਹਨਾਂ ਸਾਰੀਆਂ ਭਾਸ਼ਾਵਾਂ ਦੇ ਉਹ ਸਤਸੰਗ ਆਪ ਗਿਆਤਾ ਸਨ ਇਹ ਦਸਮ ਪਾਤਸ਼ਾਹ ਦੀ ਬਖਸ਼ਿਸ਼ ਸੀ ਉਹਨਾਂ ਤੋਂ ਅੰਮ੍ਰਿਤ ਛਕਿਆ ਹੋਇਆ ਸੀ ਸਤਿਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਮਹਾਰਾਜ ਕਹਿੰਦੇ ਜਬਲਾ ਖਾਲਸਾ ਰਹੇ ਨਿਆਰਾ ਤਬਲਾ ਟੇਜ ਦਿਓ ਮੈਂ ਸਾਰਾ ਜਾਵੇ ਗਹਿ ਵਿਵਰਣ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਤੇ ਨਿਆਰਾ ਪੰਥ ਖਾਲਸਾ ਸਾਜਿਆ ਜੇ ਤੇ ਨਿਆਰੀ ਅੱਜ ਅਰਦਾਸ ਬਾਬਾ ਦੀਪ ਸਿੰਘ ਕਰਨ ਲੱਗੇ ਨਿਆਰੀ ਅਰਦਾਸ ਕੀ ਅਰਦਾਸ ਕੀਤੀ ਹੈ ਬਾਬਾ ਦੀਪ ਸਿੰਘ ਜੀ ਨੇ ਦਮਦਮੇ ਸਾਹਿਬ ਉੱਥੇ ਖਲੋ ਕੇ ਤਖ਼ਤ ਦੇ ਸਾਹਮਣੇ ਦਸਮ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਅੱਗੇ ਅਰਦਾਸ ਕੀਤੀ ਮਹਾਰਾਜ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੈਂ ਹਰਿਮੰਦਰ ਸਾਹਿਬ ਆਜ਼ਾਦ ਕਰਾ ਕੇ ਸ਼ਹੀਦ ਹੋਣਾ ਆਜ਼ਾਦ ਕਰਾ ਕੇ ਦਮਦਮੇ ਟਕਸਾਲ ਦੇ ਪਹਿਲੇ ਜਥੇਦਾਰ ਨੇ ਮੈਂ ਹਰਿਮੰਦਰ ਸਾਹਿਬ ਆਜ਼ਾਦ ਕਰਾ ਕੇ ਸ਼ਹੀਦ ਹੋਣਾ ਹੈ ਤੇ ਜਦੋਂ ਬਾਬਾ ਜੀ ਨੇ ਇਹ ਗੱਲ ਕਹੀ ਤੇ ਲਾਜ਼ਮੀ ਗੱਲ ਸੀ ਦੁਨੀਆਂ ਤੇ ਜਦੋਂ ਉਹ ਤੋਂ ਬਣੀ ਹੈ ਦੁਨੀਆਂ ਤੇ ਬਾਬਾ ਦੀਪ ਸਿੰਘ ਜੀ ਤੱਕ 1757 ਈਸਵੀ ਤੱਕ ਕੋਈ ਇਹੋ ਜਿਹਾ ਪਰਣ ਕਿਸੇ ਨੇ ਨਹੀਂ ਸੀ ਕੀਤਾ। ਗੁਰੂ ਪਿਆਰਿਓ ਨਿਆਰਾ ਖਾਲਸਾ ਪੰਥ ਨਿਆਰਾ ਤੇ ਨਿਆਰੀਆਂ ਕੁਰਬਾਨੀਆਂ ਅਨੋਖਾ ਸ਼ਹੀਦ ਬਾਬਾ ਦੀਪ ਸਿੰਘ ਜੀ ਜਦੋਂ ਇਹ ਬਚਨ ਹੋਇਆ ਤੇ ਮੌਤ ਸਾਹਮਣੇ ਆ ਕੇ ਗੁਰੂ ਜੀ ਕਹਿੰਦਾ ਬਾਬਾ ਦੀਪ ਸਿੰਘ ਮੈਂ ਕੈਰਵਾਂ ਤੇ ਪਾਂਡਵਾਂ ਦੀਆਂ ਕੂਹਣੀਆਂ ਖਤਮ ਕਰ ਦਿੱਤੀਆਂ ਤੇ ਤੂੰ ਕਹਿੰਦਾ ਤੈਨੂੰ ਚੰਬੇ ਦੇ ਮੈਦਾਨ ਤੋਂ ਅੱਗੇ ਨਹੀਂ ਲੰਘਣ ਦੇਵਾਂਗੀ। ਮਾਂ ਮੌਤ ਨੇ ਆਉਣਾ ਹੀ ਸੀ ਕਿਉਂਕਿ ਉਹਦੇ ਅਜੀਬ ਜੀ ਗੱਲ ਹੋਈ ਸੀ, ਅਜੀਬ ਗੱਲ, ਅਜੀਬ ਅਰਦਾਸ ਹੋਈ। ਹਰਿਮੰਦਰ ਸਾਹਿਬ ਆਜ਼ਾਦ ਕਰਾ ਕੇ ਸ਼ਹੀਦ ਹੋਣਾ, ਹਰਿਮੰਦਰ ਸਾਹਿਬ ਆਜ਼ਾਦ ਕਰਾ ਦੰਗੋ ਵਿੱਚ ਸਾਲ ਦੇ ਪਹਿਲੇ ਜਥੇਦਾਰ ਦਾ ਬਚਨ ਸੀ। ਮੌਤ ਦੇ ਸਾਹਮਣੇ ਆਣ ਕੇ ਖਲੋਤੇ ਤੇ ਬਾਬਾ ਦੀਪ ਸਿੰਘ ਦੇ ਬਾਰੇ ਕਿਸੇ ਕਵੀ ਨੇ ਕਿਹਾ ਹੈ ਮੌਤ ਦਾ ਤੇ ਬਾਬਾ ਜੀ ਦਾ ਸਵਾਲ ਜਵਾਬ ਹੈ, ਸਿੰਘ ਬਚਨ ਦੇ ਹੋਣਗੇ ਪੂਰੇ ਤੇ ਪੱਕੇ, ਅਸੀਂ ਫੜਫੜ ਜੰਗ ਲਗਾ ਦਈਏ ਸੂਈਆਂ ਦੇ ਡੱਕੇ, ਅੱਜ ਅੰਮ੍ਰਿਤਸਰ ਵੱਲ ਜਾਂਦੇ ਸਨ ਕਿਹੜਾ ਡੱਕੇ ਕੋਈ ਡੱਕ ਸਕਿਆ, ਮੌਤ ਵੀ ਨਹੀਂ ਡੱਕ ਸਕੀ, ਅੰਮ੍ਰਿਤ, ਅੰਮ੍ਰਿਤ ਮ੍ਰਿਤੂ ਤੋਂ ਰੱਦ ਕਰ ਦਿੰਦਾ, ਅੰਮ੍ਰਿਤ, ਅੰਮ੍ਰਿਤ ਦੀ ਮਹਾਨਤਾ ਹੈ। ਗੁਰੂ ਦਸਮ ਪਾਤਸ਼ਾਹ ਨੇ ਅਬੂ ਤਰਾਨੀ ਲਿਖਦਾ ਮਹਾਰਾਜ ਦਸਮ ਪਾਤਸ਼ਾਹ ਨੇ ਸਟੇਜ ਉੱਤੇ ਪੰਜੇ ਸਿੰਘਾਂ ਦੇ ਸਿਰ ਝਟਕਾ ਦਿੱਤੇ, ਜਦੋਂ ਝਟਕਾਏ ਨਾ ਤੇ ਖੂਨ ਨਿਕਲ ਦਿੱਤਾ, ਨਿਕਲ ਕੇ ਸਾਫ ਕੀਤਾ, ਕਹਿੰਦਾ ਇਹ ਅੱਧਾ ਕੁ ਪੈਰ ਲਾਇਆ ਹੋਣਾ ਘੜੀ ਅੱਧੀ ਘੜੀ, ਤੇ ਫਿਰ ਆਂਦਾ ਨਾਲ ਲਾਇਆ ਤੇ ਕਹਿੰਦਾ ਇੱਕ ਬਦਲੀ ਕੀਤੀ ਉਹ ਰਿਪੋਰਟ ਮੇਰੇ ਕੋਲ ਪਈ ਜੇ ਲਿਖੀ ਦੇ ਰੂਪ ਦੇ ਵਿੱਚ ਆਣ ਕੇ ਦੇਖ ਸਕਦੇ ਜੇ ਕੋਈ ਸ਼ੱਕ ਹੈ। ਜਦੋਂ ਇੱਥੇ ਦਸਮ ਪਾਤਸ਼ਾਹ ਜੀ ਨੇ ਏਦਾਂ ਕੀਤਾ ਹੈ ਫਿਰ ਕਹਿੰਦਾ ਕੜਾਹੀ ਮੰਗਾਈ ਉਹਦੇ ਕੁੰਡੇ ਨਹੀਂ ਸਹਿਦਾ, ਮਤਲਬ ਸਾਨੂੰ ਪਤਾ ਵੀ ਉਹਦਾ ਬਾਟਾ ਸੀ ਨਾ ਉਹਦਾ ਆਪਾਂ ਬਾਟਾ ਨਾ ਹੈ, ਮੁਸਲਮਾਨਾਂ ਨੂੰ ਕੀ ਪਤਾ ਹਿੰਦੂਆਂ ਤੋਂ ਮੁਸਲਮਾਨ ਬਣਿਆ ਸੀ ਤੇ ਮੁਸਲਮਾਨ ਤੋਂ ਫਿਰ ਹਿੰਦੂ ਬਣ ਕੇ ਗੁਰੂ ਸਾਹਿਬ ਦੀ ਸੀ ਆਈ ਡੀ ਦਿੰਦਾ ਹੁੰਦਾ ਸੀ। ਕਹਿੰਦਾ ਮੈਂ ਮੰਚ ਤੋਂ 2.5 ਕਦਮ ਪਰਾਂ ਸਾਹਿਬ ਤੇ ਜਦੋਂ ਮੈਂ ਦਸਮ ਪਾਤਸ਼ਾਹ ਕੋਲ ਮਹਾਰਾਜ ਮੇਰੇ ਵੇਖ ਕੇ ਮੁਸਕਰਾ ਪੈਣਾ ਵੀ ਜਿੱਦਾਂ ਗੁਰੂ ਸਾਹਿਬ ਨੂੰ ਸਾਰਾ ਹੀ ਪਤਾ ਉਹਦੇ ਘੱਟਾ ਘੱਟਾ ਦੀ ਜਾਣਨ ਵਾਲੇ। ਉਹ ਅਬੂ ਤਰਾਨੀ ਇਹ ਲਿਖਦਾ ਹੈ ਕਹਿੰਦਾ ਵੀ ਜਦੋਂ ਦਸਮ ਪਾਤਸ਼ਾਹ ਨੇ ਆਬੇ ਹੀ ਰਾਤ ਤਿਆਰ ਕੀਤਾ ਉਹਨਾਂ ਦੇ ਮਹਿਲਾ ਚੋਂ ਜਿੱਦਾਂ ਮਾਤਾ ਅਜੀਤ ਕੌਰ ਨੇ ਆਣ ਕੇ ਪਤਾਸੇ ਪਾਏ ਉਹਨੇ ਉਹਨਾਂ ਲਿਖਿਆ ਉਹਨਾਂ ਦੇ ਮਹਿਲਾ ਚੋਂ ਇੱਕ ਮਹਿਲਾ ਨੇ ਆਣ ਕੇ ਪਤਾਸੇ ਪਾਏ। ਜਦੋਂ ਪਿਤਾ ਜੀ ਨੇ ਖੱਡਾ ਬਾਟਾ ਦੇ ਖੱਡਾ ਫੇਰਿਆ ਜਪਜੀ ਸਾਹਿਬ ਜਾਪ ਸਾਹਿਬ ਤੋਹ ਪ੍ਰਸਾਦ ਸੁਣੀ ਚੌਪੀ ਸਾਹਿਬ ਤੇ ਨੰਦ ਸਾਹਿਬ ਪੰਜ ਬਾਣੀਆਂ ਪੜੀਆਂ ਅੱਜ ਅੰਮ੍ਰਿਤ ਦੇ ਉੱਤੇ ਵੀ ਕਿੰਤੂ ਲੋਕ ਕਰ ਰਹੇ, ਦਸਮ ਦੀ ਬਾਣੀ ਤੇ ਵੀ ਕਿੰਤੂ ਲੋਕ ਕਰ ਰਹੇ ਕਿਉਂਕਿ ਹਟ ਜਾਣੇ ਸਾਰੇ ਛੱਡ ਲੈਣ ਕਿਤੇ ਨਾ ਹੋਵੇ ਖਾਲਸੇ ਸੱਜ ਜਾਣ ਤੇ ਸਾਡਾ ਰਾਜ ਸਿੰਘਾਸਨ ਡੋਲਣ ਲੱਗ ਪੈਂਦਾ ਜੇ ਕਿਤੇ ਸਿੱਖ ਧਰਮ ਦੇ ਵਿੱਚ ਏਕਤਾ ਹੋ ਜਾਵੇ। ਸਾਨੂੰ ਜਰਨੈਲ ਸਿੰਘ ਖਾਲਸਾ ਕਹਿੰਦੇ ਇੱਕ ਇੱਕ ਨਿਸ਼ਾਨ ਸੇ ਤਲੇ ਆ ਲੋ। ਇਹਨੂੰ ਤੱਕ ਮਹਾਂਪੁਰਖਾਂ ਨੇ ਅਕਾਲੀਆਂ ਨੂੰ ਕਿਹਾ ਕਹਿੰਦੇ 40 ਦਿਨ ਰਾਗਮਾਲਾ ਪੜ੍ਹ ਕੇ ਤਖ਼ਤ ਸਾਹਿਬ ਦੇ ਉੱਤੇ ਗੁਰੂ ਅਖੰਡ ਪਾਠ ਸਾਹਿਬ ਦੇ ਧੋਰ ਪਾ ਦਿਓ ਤੇ 40 ਦਿਨ ਮੇਰੇ ਕੋਲ ਆਣ ਕੇ ਬਹਿ ਦਿਓ, ਜਿੱਦਾਂ ਦੀ ਰੋਟੀ ਘਰ ਖਾਂਦੇ ਤੇ ਉਹਦੇ ਤੋਂ ਵਧੀਆ ਮੈਂ ਦੇਵਾਂਗਾ, ਕੋਈ ਟੈਲੀਫੋਨ ਨਹੀਂ ਕਰ ਦੇਣਾ, ਕੋਈ ਮੈਂ ਇਸੇ ਤਰ੍ਹਾਂ ਚਿੱਠੀ ਨਹੀਂ ਲਿਖ ਕੇ ਦੇਣੀ, ਭਾਵ ਕੇ ਕੋਈ ਭੇਜਣੀ ਸੈਂਟਰ ਨੂੰ, ਕਹਿੰਦੀ ਤੁਹਾਡੀ ਸੈਂਟਰ ਦਾ ਸਿੱਧੀ ਗੱਲਬਾਤ ਹੈ, ਮੈਂ ਕੋਈ ਕਨੈਕਸ਼ਨ ਨਹੀਂ ਰਹਿਣ ਦੇਣਾ। 4 ਦਿਨਾਂ ਦੇ ਅੰਦਰ ਅੰਦਰ ਜੇ ਇੰਦਰਾ ਗਾਂਧੀ ਆਣ ਕੇ ਤਖ਼ਤ ਸਾਹਿਬ ਤੇ ਨਾ ਕਹੇ ਖਾਲਸਾ ਜੀ ਤੁਹਾਡਾ ਰਾਜ ਹੈ ਤੁਸੀਂ ਲਓ, ਕਹਿੰਦੇ ਮੈਨੂੰ ਫੜ ਲਿਆ ਜੀ ਸੰਤ ਜਰਨੈਲ ਸਿੰਘ ਖਾਲਸਾ ਜੀ ਪੂਰਨ ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਜਿਹਨਾਂ ਦੇ ਕੌਤਕ ਦਾਸ ਨੇ ਵੇਖੇ ਜੋ ਦਾਸ ਨੂੰ ਦਰਸਾਇਆ ਹੈ ਨਾ ਸੰਤ ਜਰਨੈਲ ਸਿੰਘ ਨੇ, ਜਦੋਂ ਕਿਤੇ ਜਾਣਾ ਘੁੱਟ ਕੇ ਜੱਫੀ ਪਾ ਲੈ ਨਾ ਪਿਆਰ ਕਰਦੇ ਹਰ ਸਿੰਘ ਨੂੰ ਕਿ ਮੈਂ ਕਹਾਂ ਨੀ ਹਰ ਸਿੰਘ ਹਰ ਇੱਕ ਨੂੰ ਬਰਾਬਰ ਬਿਰਤੀ ਸੀ ਸਾਰੇ ਨਾਲ ਪਿਆਰ ਹੈ ਤਾਂ ਗੁਰੂ ਪਿਆਰ ਉਸ ਵਕਤ ਫਿਰ ਇਸੇ ਤਰ੍ਹਾਂ ਸਾਧ ਸੰਗਤ ਜੀ ਇਹਨਾਂ ਨੇ ਮੰਨੀ ਨੀ ਗੱਲ ਨਹੀਂ ਮੰਨੀ ਤੇ ਚਲੋ ਫਿਰ ਸਾਧ ਸੰਗਤ ਦੀ ਆਹ ਹਾਲਤ ਹੋਈ ਸਾਡੀ, ਭਾਵ ਕੀ ਹੈ ਜਦੋਂ ਏਕਾ ਨਹੀਂ ਹੋਇਆ ਸਾਡਾ ਏਕਤਾ ਨਹੀਂ ਹੈ। ਇਸੇ ਤਰ੍ਹਾਂ ਜਦੋਂ ਬਾਬਾ ਦੀਪ ਸਿੰਘ ਜੀ ਰੰਭ ਦਾ ਤੁਰੇ ਉੱਥੋਂ ਤਰਨ ਤਾਰਨ ਸਾਹਿਬ ਤੱਕ ਜਦੋਂ ਆਏ ਤਾਂ ਗੁਰੂ ਪਿਆਰ ਬਾਬਾ ਦੀਪ ਸਿੰਘ ਜੀ ਨੇ ਤਰਨ ਤਾਰਨ ਸਾਹਿਬ ਵੀ ਆਣ ਕੇ ਅਰਦਾਸ ਕੀਤੀ ਹੈ। ਉੱਥੇ ਇਤਿਹਾਸ ਚਾਹੁੰਦਾ ਕੋਈ 5,000 ਕਹਿੰਦਾ ਕੋਈ 10,000 ਕਹਿੰਦਾ, ਮੰਨ ਲਓ ਰਹੋ ਵਿਚਾਰ 10,000 ਖਾਲਸਾ ਇਕੱਠਾ ਹੋ ਗਿਆ। ਬਾਬਾ ਜੀ ਨੇ ਲਿਖੀ ਕੀਤੀ ਹੈ ਵੀ ਹਰਿਮੰਦਰ ਸਾਹਿਬ ਨੂੰ ਯਾਦ ਕਰਾਉਣਾ ਹੈ ਤਾਂ ਗੁਰੂ ਪਿਆਰੋ ਨੇ ਕੀਤੀ ਗੱਲ ਵੀ ਅੱਜ ਸਾਡੀ ਗੱਲ ਹੈ ਜੇ ਇਹਦੇ ਸਟੇਜ ਤੋਂ ਕੋਈ ਬੰਦਾ ਗੱਲ ਕਰਨ ਲੱਗ ਪਏ ਨਾ ਖਾਲਿਸਤਾਨ ਦੀ ਗੱਲ ਕਰਨੀ ਖਾਲਸੇ ਰਾਜ ਦੀ ਗੱਲ ਕਰਨੀ ਹੈ ਤੇ ਕਈ ਮਾਫ਼ ਕਰਨਾ ਬਜ਼ੁਰਗਾਂ ਦੇ ਲੱਤਾਂ ਕਮਰ ਲੱਗ ਪਏ ਲੈ ਹੋ ਗਿਆ ਹੀ ਹੋ ਗਿਆ ਉਹਨੇ ਪਤਾ ਨੀ ਕੀ ਹੋ ਜਾਣਾ, ਅਸੀਂ ਹੈਰਾਨੀ ਦੀ ਹੱਦ ਮੁੱਕ ਜਾਂਦੀ ਹੈ। ਇਹ ਖਾਲਸਾ ਜਿਹੜਾ ਹੈ ਮੀਰੀ ਤੇ ਪੀਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ੀ ਹੈ ਤੇ ਮੀਰੀ ਪੀਰੀ ਦਾ ਸੰਕਲਪ ਗੁਰੂ ਗੋਬਿੰਦ ਸਿੰਘ ਨੇ ਸੰਤ ਦੇ ਸਿਪਾਹੀ ਬਣਾ ਦਿੱਤਾ ਹੈ ਤੇ ਜਿਹੜਾ ਕੱਲਾ ਸੰਤ ਉਹ ਕਹਿਰ ਹੋ ਜਾਵੇਗਾ, ਜੇ ਕੱਲਾ ਸਾਧ ਸੰਗ ਸਿਪਾਹੀ ਜ਼ਾਲਮ ਹੋ ਜਾਵੇਗਾ ਤਾਂ ਕਲੀਆਂ ਵਾਲੇ ਪਾਸੇ ਦੇ ਭਲਕੀ ਤੇ ਸ਼ਕਤੀ ਨੂੰ ਇਕੱਤਰ ਕੀਤਾ ਹੈ। ਅੱਜ ਤੱਕ ਇਤਿਹਾਸ ਵਿੱਚ ਦੇਖ ਲਓ ਕਿਤੇ ਵੀ ਖਾਲਸੇ ਨੇ ਕਿਸੇ ਤੇ ਵਾਧਾ ਨਹੀਂ ਜੇ ਕੀਤਾ, ਜੇ ਕਿਸੇ ਨੇ ਹਮਲਾ ਕੀਤਾ ਉਹਨੂੰ ਰੋਕਿਆ ਜ਼ਰੂਰ ਹੈ। ਇਹ ਖਾਲਸੇ ਦੇ ਸਾਹਿਬ ਸੰਗਤ ਨੇ, ਇਹ ਜਾਹੋ ਜਲਾਲ ਹੈ ਕਿ ਜੇ ਖਾਲਸੇ ਨੇ ਦਸਮ ਦੀ ਬਾਣੀ ਪੜ੍ਹੀ, ਗੁਰੂ ਸਾਹਿਬ ਨੇ ਅਮਰ ਬਾਸ਼ਨਾ ਨਾਏ ਪ੍ਰਭ ਧਰਮ ਯੁੱਧ ਕੇ ਚਾਹੇ ਧਰਮ ਯੁੱਧ ਵਾਸਤੇ ਲਿਖੀ ਹੈ, ਤਾਂ ਉਹਨਾਂ ਨੇ ਸਾਧ ਸੰਗਤ ਉਹ ਦਸਮ ਪਾਤਸ਼ਾਹ ਨੂੰ ਹੁਕਮ ਕੀਤਾ, ਚਰਿੱਤਰ ਪੜ੍ਹੇ, ਸਭ ਕੁਝ ਪੜ੍ਹਿਆ, ਤਾਂ ਗੁਰੂ ਦੇ ਖਾਲਸੇ ਨੇ ਸਾਧ ਸੰਗਤ ਨੇ ਉੱਥੇ ਇੱਕ ਕਹਾਵਤ ਸੀ ਮੋੜੀ ਬਾਬਾ ਕੱਛ ਵਾਲਾ ਮੇਰੀ ਰੰਨ ਬਸਰੇ ਨੂੰ ਗਈ, ਕੱਛਾਂ ਮਸ਼ਹੂਰ ਸਨ, ਕੱਛਾਂ ਵਾਲੇ ਬਾਬੇ ਮਸ਼ਹੂਰ ਸਨ, ਸੀਰ ਜੱਟ ਕੀ ਕੱਛ ਪਰ ਪਕੜੇ ਹਥਿਆਰਾ, ਤੇ ਅੱਜ ਸਾਡੇ ਤੇੜ ਪਛਾਣਾ ਨਹੀਂ ਦਿਸਦਾ ਗੁਰੂ ਪਿਆਰ, ਸਿਰ ਤੇ ਪੱਗ ਨਹੀਂ, ਮੂੰਹ ਤੇ ਦਾੜਾ ਨਹੀਂ, ਮਾਫ਼ ਕਰਨਾ ਕਹਿਣਾ ਪਵੇਗਾ, ਕਿਉਂ ਕਹਿਣਾ ਪਵੇਗਾ, ਖਾਲਸਾ ਸਿੱਖੀ ਨਾ ਹੀ ਤੇ ਦਾੜੇ ਤੇ ਕੇਸਰ ਦਾ ਦਾਸ ਇੱਕ ਵਾਰ ਸਾਹਿਬ ਸਲੋਹ ਕਥਾ ਕਰਦਾ, ਇੰਗਲੈਂਡ ਹੀ ਰਹਿੰਦਾ ਦਾਸ, ਉੱਥੇ ਸਲੋਹ ਕਰਦਾ ਕਥਾ ਕਰਦਾ ਕਰਦਾ ਪ੍ਰੇਮ ਦਾ ਨੌਜਵਾਨਾਂ ਤੇ ਕਹੀ ਦਾ ਹੀ ਹੈ ਭਾਈ, ਗੁਰ ਸਿੱਖੀ ਵਾਲੇ ਪਾਸੇ ਆ, ਦੋ ਤਿੰਨ ਤਰ੍ਹਾਂ ਕੋਰ ਵੀ ਮਾਰ ਦੇਈਦੀ ਹੈ, ਉਹ ਨੌਜਵਾਨ ਥੱਲੇ ਜਾ ਕੇ ਕਹਿੰਦਾ ਸੋਨੇ ਦਾ ਕੈਂਠਾ ਪਾਇਆ, ਸੋਨੇ ਦਾ ਕੰਡਾ, ਸੋਨੇ ਦਾ ਕੰਡਾ ਪਾਇਆ, ਗੱਲ ਮਸਦੀ ਜੀਬ ਸੀਗੀ ਸਾਹਿਬ ਸੰਗਤ ਤੇ ਸੋਨੇ ਦਾ ਖੰਡਾ ਪਾਇਆ, ਤੇ ਮੈਨੂੰ ਕਹਿੰਦਾ ਗਿਆਨੀ ਜੀ ਤੁਸੀਂ ਸਾਡੇ ਦਿਵਾਲੇ ਹੋ ਗਏ, ਤੇ ਮੈਂ ਗੁਰਮੁਖਾ ਦਸ ਮਿੰਟ ਤੱਕ ਮੈਂ ਤੇਰੇ ਸਵਾਲ ਕਰ ਦੇਣਾ, ਹੁਣ ਮੈਨੂੰ ਤੂੰ ਦਸ ਮਿੰਟ ਕੀ ਦੇ ਦਿਵਾਲੇ ਨੂੰ, ਮੈਂ ਮੰਦਰਾਂ 'ਚ ਜਾ ਕੇ ਹਿੰਦੂਆਂ ਨੂੰ ਕਹਾਂ ਸਿੱਖ ਬਣ, ਮੈਂ ਮਸਜਿਦਾਂ 'ਚ ਜਾ ਕੇ ਮੈਂ ਮੁਸਲਮਾਨਾਂ ਨੂੰ ਕਹਾਂ ਸਿੱਖ ਬਣ ਜਾਓ, ਨਹੀਂ ਜੀ ਕਹਿਣਾ ਤੇ ਤੁਸੀਂ ਸਾਨੂੰ, ਤੇ ਫਿਰ ਮੈਂ ਕਸੂਰ ਕੀ ਦਾ ਕਹਿੰਦਾ ਜੀ, ਸਾਡਾ ਕਹਿਣ ਦਾ ਭਾਵ ਇਹ ਹੈ ਕਿ ਗੁਰੂ ਪਿਆਰੇ ਹੋ ਸਕਦਾ ਸਾਡੀ ਸਾਡੇ ਪ੍ਰਚਾਰ 'ਚ ਕੋਈ ਕਮੀ ਹੋ, ਹੋ ਸਕਦਾ ਅਸੀਂ ਤੁਹਾਡੇ ਤੱਕ ਇਹ ਪਹੁੰਚਾ ਨਾ ਸਕੇ ਵੀ ਇਹ ਸਿੱਖੀ ਕੀ ਹੈ, ਹੋ ਸਕਦਾ ਅਸੀਂ ਤੁਹਾਨੂੰ ਐਕਸਪਲੇਨ ਨਾ ਕਰ ਸਕੇ ਹੋਈਏ ਵੀ ਖੰਡੇ ਪੱਟ ਦਾ ਮਤਲਬ ਕੀ ਹੈ, ਹੋ ਸਕਦਾ ਅਸੀਂ ਕਿਉਂ ਨੀ ਕੋਈ ਵੀ ਪ੍ਰਚਾਰਕ ਇਹਨੂੰ ਤਿਆਰ ਨਹੀਂ ਖੰਡੇ ਪੱਟ ਦਾ ਮਤਲਬ ਕੋ, ਮਾਫ਼ ਕਰਨਾ ਗੁਰੂ ਪਿਆਰੋ, ਹੈਰਾਨੀ ਵਾਲੇ ਆ, ਮੈਂ ਉੱਥੇ ਆਮ ਹੈ ਸਾਸਨ ਨੇ ਵਿਚਰਨਾ ਇਹ ਵਿਚਾਰਨਾ ਹੈ, ਮਹਾਂਪੁਰਸ਼ਾਂ ਦੇ ਮੈਂ ਸਿੱਖਣ ਲੱਗੇ, ਸਾਸਨ ਨੇ ਕਿਹਾ ਵੀ ਤਿੰਨ ਤਰ੍ਹਾਂ ਦੇ ਕਥਾਵਾਚਕ ਹੁੰਦੇ ਹੈ, ਇੱਕ ਉਹ ਕਥਾਵਾਚਕ ਹੈ ਜੋ ਸੰਗਤ ਜਿੱਦਾਂ ਦੀ ਬੈਠੀ ਉਦਾਂ ਦੀ ਕਹਿ ਕੇ ਗੱਲ ਤੋੜ ਜਾਣਾ, ਕੈਨ ਪਾਸ ਕਰਕੇ ਕੰਨ 'ਚ ਦੇਣੀ ਗੱਲ, ਮਾਫ਼ ਕਰਨਾ ਗੁਰੂ ਪਿਆਰੋ, ਮੈਂ ਕ੍ਰਿਟੀਸਾਈਜ਼ ਕਿਸੇ ਨੂੰ ਨਹੀਂ ਕਰ ਰਿਹਾ, ਨਾ ਮੈਨੂੰ ਕਿਸੇ ਦਾ ਮਤਲਬ ਪਤਾ ਹੀ ਹੈ, ਲੇਕਿਨ ਪ੍ਰਚਾਰਕਾਂ ਦੀ ਕੁਆਲਿਟੀ ਬਾਰੇ ਸਦਕ ਮੈਂ ਤੁਹਾਨੂੰ ਦੱਸਿਆ, ਉਹ ਤੁਹਾਨੂੰ ਦੱਸ ਦਿਓ, ਇੱਕ ਪ੍ਰਚਾਰਕ ਉਹ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਤੇ ਆਹ ਕਹਿੰਦੇ ਪਰ ਮੈਂ ਆਹ ਕਹਿੰਦਾ, ਆਪਣੀ ਗੱਲ ਕਹਿ ਕੇ ਤੁਰ ਜਾਂਦਾ, ਗੁਰੂ ਦੀ ਗੱਲ ਨਹੀਂ ਰਹਿੰਦੀ, ਇਹ ਗੱਲ ਨੂੰ ਗੁਰੂ ਕਹਿੰਦਾ ਹੋਗਾ ਪਾਸ ਹੀ ਕਰਨਾ, ਮੈਸੇਜ ਹੀ ਪਾਸ ਕਰਨਾ, ਹੋਰ ਕੋਈ ਕੰਮ ਨਹੀਂ ਹੈ, ਤਾਂ ਗੁਰੂ ਪਿਆਰੋ ਇਸ ਤਰ੍ਹਾਂ ਦੀ ਵਿਚਾਰ ਹੈ ਹਰ ਮਨੁੱਖ ਨੂੰ, ਹਰ ਗੁਰਸਿੱਖ ਨੂੰ, ਮੈਂ ਤਾਂ ਇੱਕੋ ਗੱਲ ਕਹਿੰਦਾ ਹਰ ਗੁਰਸਿੱਖ ਪ੍ਰਚਾਰਕ ਹੈ, ਘਰ ਤੋਂ ਪ੍ਰਚਾਰ ਕਰਦਾ ਕਿ ਘਰ ਤੋਂ ਘਰ ਸਾਹਮਣੇ ਆ ਗਿਆ ਨਾ, ਬੱਚੇ ਚੜ੍ਹਦੀ ਕਲਾ 'ਚ ਹੋ ਗਏ ਤੇ ਹੌਲੀ ਹੌਲੀ ਗਾਂਹ ਵੀ ਤੁਰਿਆ ਜਾਵੇ, ਹਰ ਗੁਰਸਿੱਖ ਪ੍ਰਚਾਰਕ, ਕਲਾ ਅਸੀਂ ਵੀ ਸਟੇਜ ਤੇ ਆਉਂਦੇ ਹਾਂ, ਘੰਟਾ ਲਾ ਲੈਂਦੇ ਹਾਂ, ਪੌਣਾ ਘੰਟਾ ਲਾ ਕੇ ਚਲੇ ਜਾਂਦੇ ਹਾਂ, ਨਹੀਂ ਗੁਰੂ ਪਿਆਰਿਓ, ਹਰ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਓਂਕਾਰ ਤੋਂ ਲੈ ਕੇ 18:10-20 ਤੱਕ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਸਾਹਿਬਾਨਾਂ ਨੇ ਨਾਮ ਦੀ ਵਡਿਆਈ ਦੱਸੀ, ਆ ਬੀਬੀ ਹੋਣਾ ਦੱਸਿਆ ਸੀ ਨਾਮ ਦੀ ਵਡਿਆਈ ਦੱਸੀ, ਤੇ ਮੈਂ ਮਨ ਬੜਾ ਖੁਸ਼ ਹੋਇਆ, ਬੜਾ ਸੋਹਣਾ ਪ੍ਰਚਾਰ ਕੀਤਾ ਬੀਬੀ ਜੀ, ਕਿਉਂਕਿ ਬਾਬਾ ਗੁਰੂ ਅਮਰਦਾਸ ਜੀ ਨੇ 72 ਪੀੜੇ ਬੀਬੀਆਂ ਨੂੰ ਦਿੱਤੀਆਂ, ਪੀੜਾ ਇੱਕ ਤਾਂ ਦਿਸ ਪਿਆ, ਹੋਰ ਤਾਂ ਕੋਈ ਦਿਸਦਾ ਹੀ ਨਹੀਂ, ਕਿਉਂਕਿ ਸੰਤ ਜਰਨੈਲ ਸਿੰਘ ਕਹਿੰਦੇ ਬੀਬੀਆਂ ਦਾ ਸਟੇਸ਼ਨ ਵੱਖਰਾ ਹੁੰਦਾ, ਕਿਉਂ ਕਹਿੰਦੇ ਵੀ ਜਿਸ ਗੱਲ ਤੇ ਬਹਿਸ ਕਰਦਾ ਤਾਂ ਉਹ ਤੋਂ ਕੋਈ ਹਰਾ ਨਹੀਂ ਸਕਦਾ, ਜੇ ਸਾਡੀ ਮਾਂ, ਸਾਡੀ ਭੈਣ, ਸਾਡੀ ਧੀ, ਸਾਡੇ ਸਾਧ ਸੰਗਤ ਇਹ ਬਤਾਵਾਂ, ਜੇ ਕਿਤੇ ਸਿੱਖੀ ਦੇ ਪ੍ਰਚਾਰ ਸਿੱਖੀ ਤੇ ਗੱਲ ਕਰ ਲਾ ਤਾਂ ਉਹ ਤੂੰ ਕਿੱਦਾਂ ਟਲ ਸਕਦੀ ਹੈ, ਆਪਾਂ ਇੱਕ ਵਿਚਾਰ ਕਰਦੇ ਹਾਂ, ਜਿੱਦਾਂ ਆਪਾਂ ਅਰਦਾਸ ਰੋਜ਼ ਕਰਦੇ, ਜਿਹਨਾਂ ਮਾਈਆਂ ਬੀਬੀਆਂ ਲਾਹੌਰ ਤੇ ਪੱਟੀ ਦੀ ਜੇਲ੍ਹ 1.25 ਮਨ ਦੇ ਪੀਸੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਰੋ ਕੇ ਪੁਆ, ਧਰਮ ਨਹੀਂ ਆਇਆ, ਜਾਖਾਂ ਦੇ ਵਿੱਚ ਕੈਮਰੇ ਆ, ਇਹਨਾਂ ਮੌਜੂਦਾ ਤੇ ਪ੍ਰਾਪਤ ਸਿੱਖ ਸੰਗਰੀਆਂ ਭਚੰਗੀਆਂ ਮਾਈਆਂ ਬੀਬੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਖਾਲਸਾ ਜੀ, ਆਪਾਂ ਰੋਜ਼ ਅਰਦਾਸ ਕਰਦੇ ਹਾਂ, ਤੇ ਉਹ ਮਾਈਆਂ ਬੀਬੀਆਂ ਨੇ ਸਾਧ ਸੰਗਤ ਜੀ ਗੁਰੂ ਪਿਆਰੇ ਹੋ, ਉਹਨਾਂ ਨੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਵਾਇਆ, ਜੇ ਇਬਰਾਹਿਮ ਮੁਸਲਮਾਨਾਂ ਦਾ ਪੈਗੰਬਰ ਹੈ, ਜੇ ਉਹਨੇ ਕਿਹਾ ਖੁਦਾਵੰਦ ਕਰੀ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਭੇਟਾ, ਕਹਿੰਦੇ ਇਬਰਾਹਿਮ ਜੋ ਤੈਨੂੰ ਸਭ ਤੋਂ ਪਿਆਰੀ ਚੀਜ਼ ਹੈ ਉਹ ਮੈਨੂੰ ਭੇਟਾ ਕਰਦੇ, ਕਹਿੰਦੇ ਸਭ ਤੋਂ ਪਿਆਰਾ ਤਾਂ ਮੇਰਾ ਸਵਾਈ ਪੁੱਤਰੀ ਹੈ, ਕਹਿੰਦੇ ਫਿਰ ਉਹਦੀ ਬਲੀ ਦੇ, ਇਬਰਾਹਿਮ ਕਹਿ ਰਿਹਾ ਕਿ ਮੇਰੇ ਕੋਲ ਬਲੀ ਨਹੀਂ ਦਿੱਤੀ ਜਾਣੀ, ਉਹ ਕਹਿ ਰਿਹਾ ਮੇਰੀ ਅੱਖਾਂ ਦੇ ਅੱਗੇ ਪੱਟੀ ਬੰਨਦੇ ਆ, ਜੇ ਮੈਂ 250 ਛੁਰੀਆਂ ਨਹੀਂ ਫੇਰ ਸਕਦਾ, ਪਰ ਸਾਡੀ ਮਾਂ ਇਹਨਾਂ ਪੈਗੰਬਰੀਆਂ ਤੋਂ ਅੱਗੇ ਲੰਘ, ਉਹ ਤਾਂ ਪੱਟੀ ਬੰਨ ਰਿਹਾ, ਦਸਮ ਪਾਤਸ਼ਾਹ ਦੇ ਗੁਰੂ ਸਨ ਨਾ ਉਹ, ਤੇ ਬਾਹਰ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਰਿਹਾ, ਜਕਾਰੇ ਛੱਡ ਰਹੇ, ਧੰਨ ਗੁਰੂ ਗੋਬਿੰਦ ਸਿੰਘ ਨਾਲ ਚਮਕੌਰ ਦੀ ਗੜੀ ਨੂੰ ਛੱਡ ਕੇ ਹੁਕਮ ਬੇਨਤੀ ਬਣ ਕੇ ਪੰਜਾਂ ਪਿਆਰ ਕਹਿੰਦੇ ਹੁਕਮ ਹੋ ਗਿਆ ਨਾ, ਹੁਕਮ ਕੌਣ ਕਰ ਸਕਦਾ, ਗੁਰੂ ਨੂੰ ਸਾਹਿਬ ਪੰਜਾਂ ਪਿਆਰ ਨੇ ਬੇਨਤੀ ਕੀਤੀ ਸੀ, ਗੁਰੂ ਸਾਹਿਬ ਨਿਕਲਿਆ ਕਹਿੰਦੇ ਤਾੜੀ ਮਾਰ ਕੇ ਨਿਕਲ, ਤੇ ਜਦੋਂ ਨਿਕਲਿਆ ਤੇ ਜਦੋਂ ਵੇਖਿਆ ਕੀ ਹੈ ਤੇ ਸਾਧ ਸੰਗਤ ਜੀ ਠੰਡ ਦੇ ਦਿਨ ਹੈ, ਪਰ ਗੁਰੂ ਪਿਤਾ ਨੇ ਕਿਹਾ ਮੈਂ ਚਰਨ ਨੰਗੇ ਕਰਕੇ ਜਾਣਾ, ਮੇਰੇ ਸਿੱਖ ਦੇ ਕਿਤੇ ਕੇਸ ਨਾ ਖਿਲ ਰਹੇ ਹੋਣ, ਮੇਰੇ ਚਰਨ ਲੱਗ ਗਏ ਕੇਸਾਂ ਵਾਲੇ ਨਾਲ, ਮੇਰੇ ਗੁਰੂ ਦਾ ਪਿਆਰ ਹੈ, ਆਪਾਂ ਧਿਆਨ ਰੱਖੀਏ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਫੋਟੋ ਸ਼ੀਸ਼ੇ ਦੇ ਸਾਹਮਣੇ ਲਾ ਕੇ ਰੱਖਿਆ ਜੇ ਨੌਜਵਾਨ ਨੂੰ, ਤੇ ਉਸ ਵਕਤ ਜਦੋਂ ਉਧਰੋਂ ਚਮਕਾਰ ਪਈ ਹੈ, ਬਿਜਲੀ ਚਮਕੀ ਹੈ, ਉਦੋਂ ਪਿਤਾ ਜੀ ਦਾ ਜਿਹੜਾ ਚਰਨ ਹੈ ਨਾ, ਇੱਕ ਲਾਸ਼ ਨੂੰ ਲੱਗਾ ਥੱਲੇ, ਵੇਖਿਆ ਕਿਹਦੀ ਹੈ, ਸਾਹਿਬਜ਼ਾਦਾ ਅਜੀਤ ਸਿੰਘ ਚਰਨਾਂ ਚ ਪਿਆ। ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਦੇਣ ਨਹੀਂ ਦੇ ਸਕਦੇ। ਜਦੋਂ ਸ਼ੇਰ ਸ਼ੇਰ ਸਰੀਰ ਚਰਨਾਂ ਚ ਪਿਆ, ਲਾਸ਼ ਪਈ ਹੈ, ਤੇ ਬਾਬਾ ਪਿਆਰੇ ਦਇਆ ਸਿੰਘ ਦਿਲ ਫੜ ਕੇ ਬਹਿ ਗਏ, ਪਿਤਾ ਜੀ ਮੈਂ ਨਹੀਂ ਉੱਠ ਸਕਦਾ। ਕਹਿੰਦੇ ਉਹ ਦਇਆ ਸਿੰਘਾ ਕਿਤੇ ਇਹਦਾ ਧਿਆਨ ਰੱਖੀ, ਕੱਲ ਨੂੰ ਲੋਕ ਕਹਿਣ ਕੇ ਪਿਤਾ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੋਰ ਸਮਝੇ ਤੇ ਸਿੱਖ ਹੋ ਸਮਝੇ, ਇਹ ਸਾਡਾ ਗੁਰੂ ਕਹਿ ਰਿਹਾ। ਉਹ ਸਾਡੇ ਤੇ ਕਿੰਨਾ ਮਾਣ ਕੀਤਾ ਮੇਰੇ ਗੁਰੂ ਨੇ, ਧੰਨ ਗੁਰੂ ਗੋਬਿੰਦ ਸਿੰਘ ਨੇ ਸਾਡੇ ਤੇ ਕਿੰਨਾ ਮਾਣ ਕੀਤਾ, ਅਸੀਂ ਉਹ ਮਾਣ ਦੇ ਪਾਤਰ ਹਾਂ, ਇਹ ਵਿਚਾਰ ਕਰੀਏ। ਤੇ ਗੁਰੂ ਸਾਹਿਬ ਜੀ ਉੱਥੋਂ ਨਿਕਲ ਕੇ ਪਿਆਰੇ ਦਇਆ ਸਿੰਘ ਨੂੰ ਨਾਲ ਲੈ ਕੇ, ਜੇ ਤੇ ਖਫੜ ਪਾਉਣਾ ਸਾਰੇ ਜਿੰਨੇ 39 ਸਿੰਘ ਸ਼ਹੀਦ ਹੋਏ ਸਾਰੇ ਨੇ ਪਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਦੋਂ ਸਾਧ ਸੰਗਤ ਜੀ ਇਸੇ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਤੇ ਸਾਡੇ ਤੇ ਸਾਧ ਸੰਗਤ ਇਹ ਵਿਚਾਰ ਕਰਦੇ ਆ ਨਾ, ਜਦੋਂ ਤੇ ਵਿਚਾਰ ਕਰਕੇ ਜਦੋਂ ਅਸੀਂ ਸਾਧ ਸੰਗਤ ਜੀ ਸਰਵਣ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਸਾਡੇ ਨਾਲ ਕੀ ਕੁਛ, ਸਾਡੇ ਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਤਾਂ ਗੁਰੂ ਗੋਬਿੰਦ ਸਿੰਘ ਨੇ ਬਦਲ ਕੀਤਾ ਹੈ, ਇਨ ਗਰੀਬ ਸਿੱਖੋ ਕੋ ਦੇਵੂ ਪਾਤਸ਼ਾਹੀ, ਯਾਦ ਕਰੇ ਹੁਣ ਨਹੀਂ ਗੁਰਿਆ, ਇਹਨਾਂ ਗਰੀਬ ਸਿੱਖਾਂ ਨੂੰ ਮੈਂ ਪਾਤਸ਼ਾਹੀਆਂ ਬਖਸ਼ਾਂਗਾ। ਤੇ ਜਦੋਂ ਬਾਬਾ ਦੀਪ ਸਿੰਘ ਨੇ ਉੱਥੋਂ ਅਰਦਾਸ ਕਰਕੇ ਤੁਰੇ ਆ, ਤਾਂ ਗੁਰੂ ਪਿਆਰ ਚੱਬੇ ਦੇ ਮੈਦਾਨ ਤੇ ਬਾਬਾ ਜੀ ਦਾ ਸੀਸ ਲੈ ਗਿਆ। ਜਦੋਂ ਲੈ ਗਿਆ ਨਾ, ਲਾਗੇ ਸਿੱਖ ਖਲੋਤਾ, ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ, ਜਦੋਂ ਦਸਮ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਨਾ, ਅੰਮ੍ਰਿਤ ਮ੍ਰਿਤੂ ਤੋਂ ਰਹਿਤ, ਉਹ ਅਰਥ ਉੱਥੇ ਹੀ ਅੰਮ੍ਰਿਤ ਦੇ ਕੱਢਦੇ, ਉੱਥੇ ਹੀ ਜਦੋਂ ਖੰਡੇ ਬਾਟ ਦਾ ਅੰਮ੍ਰਿਤ ਤਿਆਰ ਕਰ ਲਿਆ, ਤੇ ਖੰਡੇ ਬਾਟ ਦਾ ਮੁੱਖ ਚ ਪਾਇਆ ਪਿਆਰੇ ਦਇਆ ਸਿੰਘ ਨੇ, ਤੇ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉੱਠ ਕੇ ਬਹਿ ਗਿਆ ਗੁਰੂ ਦਾ ਸੂਰ ਨੂੰ ਲਉ ਕੱਢਤਾ। ਜਿਹੜੀ ਸਾਹ ਸਿੰਘ ਜਹਾਲਤ ਦੀ ਜ਼ਿੰਦਗੀ ਗੁਜ਼ਾਰ ਰਹੇ ਸੀ ਨੇ ਕੌਮਾਂ, ਉਹ ਲਉ ਕੱਢਤਾ ਸਨ। ਜਿਹੜਾ ਕਿਸੇ ਦੀ ਗੁਲਾਮੀ ਛੇਤੀ ਕਬੂਲ ਕਰ ਲੈਂਦੇ ਸਨ ਉਹ ਖੂਨ ਕੱਢਤਾ, ਜਿਹੜਾ ਜਰਵਾੜੇ ਦੇ ਵਿੱਚ ਧੀਆਂ ਨੂੰ ਅੱਗੇ ਤੋੜ ਦਿੰਦੇ ਭੇਡਾਂ ਬੱਕਰੀਆਂ ਦਾ ਉਹ ਖੂਨ ਕੱਢਦਾ, ਉਹਦੇ ਵਿੱਚ ਰਗਾਂ ਚਮਕ ਪਾ ਤੇ ਉੱਥੇ ਅਰਥ ਕਰਦੇ ਗੁਰੂ ਦਸਮ ਪਾਤਸ਼ਾਹ ਨੇ। ਫਿਰ ਸਿਰ ਇੱਕ ਨਹੀਂ ਪਤਾ ਲੱਗਾ ਕਿਹਦੇ ਸਿਰ ਨੂੰ ਕਿਹੜਾ ਲੱਗਾ, ਤੇ ਬੜੇ ਸੋਹਣੇ ਤਰੀਕੇ ਨਾਲ ਸਾਨੂੰ ਹੋਰ ਵੀ ਪ੍ਰਚਾਰ ਕੀਤਾ ਜਾ ਰਿਹਾ ਜੀ, ਉਹ ਜੀ ਫਿਰ ਜੇ ਸਿਰ ਇੱਕ ਦੂਜੇ ਨੂੰ ਲਾ ਦਿੱਤੇ ਆ ਤੇ ਉਹ ਫਿਰ ਘਰ ਵਾਲੀ ਕਿਹੜਾ ਕਿਹੜੀ ਘਰ ਵਾਲੀ ਕੋ ਗਿਆ, ਉਹ ਤਾਂ ਵਿਆਹ ਹੀ ਨਹੀਂ ਸੀ ਗੁਰੂ ਪਿਆਰੇ, ਅਜੇ ਤਾਂ 25-25 ਸਾਲ ਦੇ ਭਾਰ ਜਵਾਨ ਸੀ, ਤਾਂ ਹੈ ਹੀ ਲੱਗੇ ਰਹਿ ਹੀ ਗੁਰ ਰਹਿ ਹੀ ਢੰਗਮਾ, ਉਹਨਾਂ ਦਾ ਕਿਤੇ ਜੀਵਨ ਪੜ੍ਹ ਕੇ ਵੇਖੋ, ਕੋਈ ਮੈਨੂੰ ਸਾਨੂੰ ਤਾਂ ਦੱਸਿਆ ਨਹੀਂ ਕੋਈ ਪਰਿਵਾਰ ਹੈਗਾ ਵੀ। ਦਸਮ ਪਾਤਸ਼ਾਹ ਜੀ ਨੇ ਜਦੋਂ ਇਸ ਤਰ੍ਹਾਂ ਬਖਸ਼ਿਸ਼ ਕੀਤੀ ਹੈ ਤੇ ਫਿਰ ਸਾਹਿਬ ਫਿਰ ਕਹਿੰਦਾ ਤੰਬੂ ਦੇ ਵਿੱਚ ਲੈ ਗਏ, ਤੰਬੂ ਚ ਜਾ ਕੇ ਕਹਿੰਦਾ ਅਬੂ ਅਲਤਰਾਨੀ ਲਿਖਦਾ ਔਰੰਗਜ਼ੇਬ, ਔਰ ਦਸਮ ਪਾਤਸ਼ਾਹ ਜਦੋਂ ਬਾਹਰ ਨਿਕਲੇ ਕਹਿੰਦਾ ਮੈਂ ਵੇਖਿਆ ਸ਼ਮਾਨੋ ਛੇ ਗੁਰੂ ਗੋਬਿੰਦ ਸਿੰਘ ਬਾਹਰ ਨਿਕਲੇ, ਛੇ ਗੁਰੂ ਗੋਬਿੰਦ ਸਿੰਘ, ਆਪਣਾ ਰੂਪ ਮੇਰੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਉਹ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਕੋਈ ਗੁਰੂ ਹੋ ਸਕਦਾ ਸੰਸਾਰ 'ਤੇ? 1,25,000 ਪੈਗੰਬਰ, 9 ਨਾਥ, 84 ਸਿੱਧ, 52 ਵੀਰ, 6 ਜਤੀ, 23 ਅਵਤਾਰ ਵਿਸ਼ਨੂੰ ਦੇ, 11 ਬ੍ਰਹਮਾ ਦੇ, 9 ਸ਼ਿਵ ਦੇ, ਸਭ ਹੋ ਚੁੱਕੇ ਹੈ। ਕਿਸੇ ਨੇ ਇਹ ਗੱਲ ਨਹੀਂ ਕਹੀ, ਕਹਿੰਦਾ ਜਦੋਂ 5 ਪਿਆਰੇ ਬਾਹਰ ਆਏ ਤੇ ਗੁਰੂ ਗੋਬਿੰਦ ਸਿੰਘ ਬਾਹਰ ਆਏ, ਫਿਰ ਗੁਰੂ ਪਿਤਾ ਨੇ ਖੱਬਾ ਗੋਡਾ ਥੱਲੇ ਲਾਇਆ, ਖੱਬੇ ਹੱਥ ਤੇ ਸੱਜਾ ਹੱਥ ਰੱਖਿਆ ਤੇ ਗੋਡਾ ਵੀਰ ਆਸਣ ਤੋਂ ਹੋ, ਕਹਿੰਦੇ ਪਿਆਰੇ ਦਇਆ ਸਿੰਘ ਮੈਨੂੰ ਅੰਮ੍ਰਿਤ ਦੀ ਦਾਤ ਦਿਓ, ਮੈਨੂੰ ਅੰਮ੍ਰਿਤ ਦੀ ਦਾਤ। ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ, ਪਿਆਰੇ ਮੋਹਨ ਸਿੰਘ, ਪਿਆਰੇ ਸਾਹਿਬ ਸਿੰਘ ਦੇ ਚਰਨਾਂ ਥੱਲੇ ਜਮੀਨ ਸਾਹਿਬ ਖਿਸਕੀ। ਮਾਰੇ ਦੁਨੀਆਂ ਤੇ ਇੰਨਾ ਕੁਝ ਹੋ ਚੁੱਕਾ, ਇੰਨੇ ਪੈਗੰਬਰ ਹੋ ਗਏ ਆ, ਪਰ ਉਹਨਾਂ ਨੇ ਕਿਸੇ ਨੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਚੇਲੇ ਨੂੰ ਗੁਰੂ ਨਹੀਂ ਬਣਾਇਆ, ਕਹਿੰਦੇ ਕਾਲ ਪੁਰਖ ਦਾ ਹੁਕਮ ਹੈ। ਤੇ ਜੇ ਗੁਰੂ ਗੋਬਿੰਦ ਸਿੰਘ ਨੂੰ ਅੰਮ੍ਰਿਤ ਦੀ ਜ਼ਰੂਰਤ ਆ, ਕੀ ਸਾਨੂੰ ਨੇ? ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ, ਗੁਰੂ ਪਿਆਰਿਓ ਚੌਵਾਂ ਸਾਹਿਬਜ਼ਾਦੇ ਨੇ ਅੰਮ੍ਰਿਤ ਛਕਿਆ, ਮਾਤਾ ਗੁਜਰ ਕੌਰ ਜੀ ਨੇ, ਉਹਨਾਂ ਨੇ ਅੰਮ੍ਰਿਤ ਛਕਿਆ, ਤੇ ਤਿੰਨਾਂ ਮਹਿਲਾ ਨੇ ਅੰਮ੍ਰਿਤ ਛਕਿਆ, ਤੇ ਸਾਧ ਸੰਗ ਮਾਤਾ ਸਾਹਿਬ ਕੌਰ ਜੀ ਨੇ, ਮਾਤਾ ਸੁੰਦਰ ਕੌਰ ਜੀ ਨੇ ਤੇ ਮਾਤਾ ਅਜੀਤ ਕੌਰ ਜੀ ਨੇ। ਹੁਣ ਇੰਨਾ ਵਿਸਥਾਰ ਕਰਨਾ ਟਾਈਮ ਨਹੀਂ ਹੈ। ਸੋ ਗੁਰੂ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਜਿਹੜਾ ਬੀਬੀਆਂ ਦੀ ਗੱਲ ਦੱਸੀ ਥੋੜ੍ਹੀ ਜੀ, ਇਹ ਬੀਬੀਆਂ ਨੇ ਆਪ ਖੁਦ ਸਾਧ ਸੰਗ ਉਹਨੇ ਜਰਵਾਣੀ ਨੇ ਕਿਹਾ ਕਿ ਤੁਸੀਂ ਸਾਡੇ ਘਰ ਬਹਿ ਜਾਓ, ਤੁਹਾਡੇ ਪਤੀ ਜਿਹੜੇ ਆ ਉਹ ਜੰਗਲਾਂ ਵਿੱਚ ਰਹਿੰਦੇ ਆ। ਤਾਂ ਗੁਰੂ ਪਿਆਰੇ ਉਹਨੇ ਆਖਿਆ ਕਹਿੰਦੇ ਜਾ ਜਰਵਾਣਿਆ, ਇਹ ਮੀਰ ਬਾਨੂ ਐਦੋ ਤਾਂ ਗੱਲ ਨਾ ਕਰੀ, ਤੇ ਕਹਿੰਦਾ ਮੈਂ ਮਨਾ ਲਵਾਂਗਾ। ਬੱਚਾ ਚੁੱਕਿਆ ਸੁੱਟ ਦਿੱਤਾ, ਤਾਂ ਬਰਸ਼ਾ ਪਰੋਇਆ ਗਿਆ, ਆਂਦਰਾਂ ਕੱਢੀਆਂ, ਹਾਰ ਬਣਾ ਕੇ ਗੱਲ ਚ ਪਾ ਦਿੱਤਾ ਤੇ ਮਾਂ ਨੇ ਸਵਸਥ ਕਰਕੇ ਪਵਾ ਦਿੱਤਾ। ਇਹੋ ਜਿਹੀ ਮਾਂ ਕੋਈ ਹੋਵੇਗੀ ਸੰਸਾਰ ਤੇ? ਇਹੋ ਜਿਹੀ ਮਾਂ ਕਿਤੇ ਨਹੀਂ, ਦੁਨੀਆਂ ਦੇ ਇਤਿਹਾਸ ਤੇ ਵੇਖ ਲਓ ਕੋਈ ਮਾਂ ਕਿਤੇ ਨਹੀਂ ਜੋ ਸਾਡੀ ਮਾਂ ਹੋਵੇ, ਅੰਮ੍ਰਿਤ ਧਾਰੀ ਹੋਵੇ, ਗੁਰਸਿੱਖ। ਢਾਈ ਮਾਵਾਂ ਦੁਨੀਆਂ ਦੀਆਂ ਮੰਨੀਆਂ, ਪੂਰੀ ਬਾਬਾ ਫਰੀਦ ਦੀ ਤੇ ਪੂਰੀ ਭਗਤ ਧਰੂ ਦੀ ਹੈ, ਤੇ ਅੱਧੀ ਮਾਂ ਗੋਪੀ ਚੰਦ ਦੀ ਹੈ। ਜਦੋਂ ਕਿਹਾ ਪੁੱਤਰ ਜੀ ਤੁਸੀਂ ਜਾਣਾ ਚਾਹੀਦਾ ਸੀ, ਭਾਵ ਕੇ ਤੁਹਾਨੂੰ ਸੰਨਿਆਸ ਲੈ ਲੈਣਾ ਚਾਹੀਦਾ, ਤੁਰ ਲੱਗਾ ਤੇ ਰੋ ਪਈ ਸੀ, ਤਾਂ ਤੇ ਸਾਡੀ ਹਰ ਮਾਂ ਪੂਰੀ ਹੈ ਜਿਹੜੀ ਅੰਮ੍ਰਿਤ ਧਾਰੀ ਤਿਆਰ ਹੋ। ਇਸੇ ਤਰ੍ਹਾਂ ਗੁਰੂ ਪਿਆਰ ਦਸਵੀਂ ਟਕਸਾਲ ਦੀ ਜਿਹੜੀ ਇਸ ਤਰ੍ਹਾਂ ਚੱਲਦੇ ਆ ਰਹੇ ਦਸਵੇਂ ਜਥੇ ਨਾਲ ਬਾਬਾ ਬਿਸ਼ਵ ਸਿੰਘ ਜੀ ਮਰਾਲੇ ਸਾਹਿਬ ਆ। ਬਾਬਾ ਬਿਸ਼ਵ ਸਿੰਘ ਜੀ ਮਰਾਲੇ ਆਏ, ਉੱਥੇ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਪ੍ਰਚਾਰ ਕਰ ਰਹੇ, ਦਸਵੀਂ ਟਕਸਾਲ ਉੱਥੇ ਚਲਾ ਰਹੇ, ਤੇ ਉਹ ਤੋਂ ਫਿਰ ਸਾਧ ਸੰਗਤ ਜਿਸ ਤਰ੍ਹਾਂ ਬਾਅਦ ਭਾਈ ਸਾਹਿਬ ਨੇ ਦੱਸਿਆ ਬਾਬਾ ਪ੍ਰੇਮ ਸਿੰਘ ਜੀ ਵੀ ਆਏ, ਫਿਰ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਿੰਡਰਾਂ ਪਿੰਡ ਤੋਂ ਗੁਰੂ ਸਾਹਿਬ ਮਹਾਂਪੁਰਖਾਂ ਦੇ ਕੋਲ ਆਏ ਤੇ ਮਹਾਂਪੁਰਖਾਂ ਦਾ ਵਿਚਾਰ ਸੀ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਤੇ ਉਹ ਹੋਲੀ ਭਰ ਦੇਣੀ ਤੇ ਸਾਰੀ ਸੰਗਤ ਦੇ ਇਸ਼ਨਾਨ ਦਾ ਪ੍ਰਬੰਧ ਕਰਨਾ, ਚੱਕੀਆਂ ਧੋਣੀਆਂ ਤੇ ਗੁਰੂ ਸਾਹਿਬ ਦੇ ਜਿਸ ਤਰ੍ਹਾਂ ਦੱਸਿਆ ਕਿ ਚੱਕੀਆਂ ਸਾਰੇ ਚੱਕੀ ਪਿੰਡਾਂ ਸਜਰਾ ਕਰਨੀ ਕਿ ਲੰਗਰ ਵੀ ਤਿਆਰ ਹੁੰਦਾ ਸੀ ਤੇ ਉਦੋਂ ਫਿਰ ਸੰਤ ਸੁੰਦਰ ਸਿੰਘ ਖਾਲਸਾ ਨੇ ਸੇਵਾ ਲੈ ਲਈ। ਉਹਦੇ ਤੋਂ ਬਾਅਦ ਦਸਵੀਂ ਟਕਸਾਲ ਦੇ ਜਥੇਦਾਰ ਸੰਤ ਸੁੰਦਰ ਸਿੰਘ ਜੀ ਤੇ ਡੇਰੇ ਦੀ ਜਥੇਦਾਰੀ ਬਾਬਾ ਪ੍ਰੇਮ ਸਿੰਘ ਜੀ ਨੂੰ ਦੇ ਕੇ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰੀ ਆ ਗਏ ਤੇ ਉੱਥੇ ਬਹੁਤ ਵੱਡਾ ਪ੍ਰਚਾਰ ਕੀਤਾ। ਅਕੋਤਰੀ ਉੱਥੋਂ ਆਰੰਭ ਹੋਈ ਹੈ ਤੇ ਜਦੋਂ ਸੰਤ ਸਿੰਘ ਸਾਰਿਆਂ ਲੋਕਾਂ 'ਚ ਪਾਇਆ ਭਿੰਡਰਾਲਾ ਬਾਬਾ, ਭਿੰਡਰਾਲਾ ਬਾਬਾ, ਭਿੰਡਰਾਲਾ ਬਾਬਾ, ਸੰਤ ਸੁੰਦਰ ਸਿੰਘ ਖਾਲਸਾ ਦਾ ਪਿੰਡ ਪਿੰਡੀ ਸੀ। ਭਿੰਡਰਾਲੀ ਟਕਸਾਲ ਤੇ ਦਮਦਮੀ ਹੈ, ਜਥਾ ਭਿੰਡਰਾ ਮਹਿਤ ਹੈ। ਫਿਰ ਉਹ ਟਕਸਾਲ ਜਿਹੜੀ ਹੈ ਸਾਧ ਸੰਗਤ ਜਦੋਂ ਸੰਤ ਗੁਰਬਚਨ ਸਿੰਘ ਖਾਲਸਾ ਹੋਏ 1930 ਦੇ ਵਿੱਚ ਮਹਾਂਪੁਰਖਾਂ ਨੂੰ ਦਸਤਾਰ ਮਿਲੀ ਹੈ, 1930 ਦੇ ਵਿੱਚ ਸੰਤ ਸੁੰਦਰ ਸਿੰਘ ਖਾਲਸਾ ਚੜ੍ਹਾਈ ਕਰ ਗਏ। ਬਾਬਾ ਸੰਤ ਗੁਰਬਚਨ ਸਿੰਘ ਖਾਲਸਾ 40 ਸਾਲ ਕੌਮ ਦੀ ਸੇਵਾ ਕੀਤੀ ਹੈ ਤੇ 727 ਕਥਾ ਗੁਰੂ ਗ੍ਰੰਥ ਸਾਹਿਬ ਨੇ ਕੀਤੀਆਂ। ਉਹਦੇ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਖਾਲਸਾ ਨੂੰ ਦਸਤਾਰ ਮਿਲੀ। ਫਿਰ ਭਿੰਡਰਾਂ ਦੇ ਪਿੰਡ ਦੀ ਜਥੇਦਾਰੀ ਜਿਹੜੀ ਹੈ ਉਹ ਡੇਰੇ ਦੀ ਜਥੇਦਾਰ ਬਾਬਾ ਮੋਹਨ ਸਿੰਘ ਨੂੰ ਤੇ ਜਦੋਂ ਇਧਰੋਂ ਗਾਹ ਤੁਰੇ ਤੇ ਫਿਰ ਸੰਤ ਸੁੰਦਰ ਸਿੰਘ ਸੰਤ ਬਾਬਾ ਜਰਨੈਲ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਬਾਬਾ ਬੁੱਢਾ ਸਾਹਿਬ ਤੇ ਉੱਥੇ ਸਾਧ ਸੰਗਤ ਜਦੋਂ ਸਾਰਿਆਂ ਨੂੰ ਪਕੜ ਕੇ ਸਾਰਿਆਂ ਦੀ ਨਸਬੰਦੀ ਕੀਤੀ ਜਾ ਰਹੀ। ਸੈਂਟਰ ਦੀ ਇੱਕ ਚਾਰ ਸੀ ਬਹੁਤ ਵੱਡੀ, ਇਹਨਾਂ ਨੂੰ ਨਸਬੰਦੀ ਕਰ ਦਿਓ, ਬੱਚੇ ਇਹਨਾਂ ਦਾ ਪਹਿਲਾਂ ਪੰਜਾਬ ਦੇ ਸਿੱਖੀ ਨੂੰ ਖਤਮ ਕਰ ਦਿਓ ਤੇ ਸੰਤ ਕਰਤਾਰ ਸਿੰਘ ਖਾਲਸਾ ਨੇ ਕਿਹਾ। ਅੱਜ ਤੋਂ ਟਕਸਾਲ ਦਾ ਜਥੇਦਾਰ ਭਾਈ ਠਾਕਰ ਸਿੰਘ ਦਾਸ ਨੇ ਆਪਣੇ ਕੰਨੀ ਸੁਣਿਆ, 14 ਸਾਲ ਦੀ ਉਮਰ ਦਾਸ ਉੱਥੇ ਗਿਆ ਸੀ, ਕੰਨੀ ਸੁਣਿਆ, ਮੈਂ ਆਪਣੇ ਪਿਤਾ ਜੀ ਨਾਲ ਗਿਆ ਸੀ। ਤਾਂ ਉੱਥੇ ਸੰਤ ਸੁੰਦਰ ਨੇ ਕਿਹਾ ਅੱਜ ਤੋਂ ਟਕਸਾਲ ਦਾ ਜਥੇਦਾਰ ਭਾਈ ਠਾਕਰ ਸਿੰਘ ਹੈ ਤੇ ਮੈਂ ਜਾਊਂਗਾ ਹੱਥ ਘੜੀ ਲਵਾ ਕੇ, ਮੈਂ ਇਸ ਗੱਲ ਦਾ ਸਖ਼ਤ ਵਿਰੋਧ ਕਰਦਾ। ਇਹ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਟ ਭਾਗੀ ਪਰ ਕਥਾ 'ਚ ਵੀ ਨਹੀਂ ਸੁਣ ਸਕਦੇ ਜੇ ਸੰਤ ਕਰਤਾਰ ਸਿੰਘ ਖਾਲਸਾ ਦੇ। ਤੇ ਫਿਰ ਇਸੇ ਤਰ੍ਹਾਂ ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਖਾਲਸਾ ਜਿਸ ਤਰ੍ਹਾਂ ਐਕਸੀਡੈਂਟ ਹੋ ਗਿਆ, ਮਹਾਂਪੁਰਖ ਸਾਹਿਬ ਸੱਚਖੰਡ ਚਲੇ ਗਏ ਕਿਉਂਕਿ ਬਾਬਾ ਸੰਤ ਗੁਰਬਚਨ ਸਿੰਘ ਖਾਲਸਾ ਨੇ ਪਹਿਲਾਂ ਕਹਿ ਦਿੱਤਾ ਕਰਤਾਰ ਸਿੰਘ ਤੇਰੀ ਉਮਰ ਥੋੜ੍ਹੀ ਕੰਮ ਬਹੁਤ ਵੱਡਾ ਕਰੇਗਾ, 37 ਨਗਰ ਕੀਰਤਨ ਕੱਢੇ ਤੇ ਜਿਹਦੇ ਵਿੱਚ ਦਿੱਲੀ ਦੇ ਵਿੱਚ ਜਾ ਕੇ ਜਦੋਂ ਇਹ ਉਸੇ 27 ਲੱਖ ਦਾ ਕੱਟ ਸੀਗਾ ਤੇ ਉੱਥੇ ਸਾਧ ਸੰਗਤ ਜਦੋਂ ਪਹਿਲਾਂ ਬੀਬੀ ਇੰਦਰਾ ਆਏ ਤੇ ਲੋਕ ਖਲੋ ਗਏ ਤੇ ਮਹਾਂਪੁਰਖ ਤਾਬਿਆ ਬੈਠੇ ਰਹੇ, ਆਂਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਆਹ ਤੱਕ ਦਿੱਤਾ ਕਹਿੰਦੇ ਚਮਚੇ ਗਿਰੀ ਬਰੀ ਹੈ, ਚਮਚਾ ਗਿਰੀ ਜਿਹੜੇ ਸਾਡੇ ਸਿੱਖ ਸਨ ਕਹਿੰਦੇ ਬੀਬੀ ਨੇ ਆਏ ਆਹ ਆਪਣਾ ਪੁੱਤ ਇੱਕ ਵਿਆਹ ਦਿੱਤਾ ਸਿੱਖਾਂ ਚ, ਸੰਤ ਕਰਤਾਰ ਸਿੰਘ ਜੀ ਖਾਲਸਾ ਨੂੰ ਟਾਈਮ ਆਇਆ ਨਾ, ਸੰਤ ਕਹਿੰਦੇ ਖਾਲਸਾ ਪੈਰ ਦੀ ਜੁੱਤੀ ਨਾਲ ਰਾਜ ਲੈਂਦਾ, ਉਸ ਵਕਤ ਦੀ ਗੱਲ ਸੀ, ਉਸ ਵਕਤ ਦੀ ਉੱਥੇ ਸਾਰੀ ਮਿਨਿਸਟਰੀ ਹਿੰਦੁਸਤਾਨ ਦੀ ਵਿੱਚ ਹੀ ਸੀ। ਕਹਿੰਦੇ ਖਾਲਸਾ ਜਿਹੜਾ ਪੈਰ ਦੀ ਜੁੱਤੀ ਨਾਲ ਧੀਆਂ ਦੇ ਕੇ ਰਾਜਪੂਤਾਂ ਨੂੰ ਰਾਜ ਨਹੀਂ ਲੈਂਦਾ, ਇਹ ਜਿਹੜੇ ਘਰ ਵਿਆਹ ਜੇ ਵਿਆਹਿਆ ਹੋਵੇਗਾ ਉਹਦਾ ਪੁੱਤਰ ਉਹਦਾ ਜਵਾਈ ਹੋਵੇਗਾ ਤੇ ਉਹਦਾ ਸੰਬੰਧ ਹੋਵੇਗਾ, ਸਿੱਖ ਸੌ ਸਿੱਖ ਧਰਮ ਨਾਲ ਸਿੱਖ ਕੌਮ ਨਾਲ ਕੋਈ ਕਿਸੇ ਦਾ ਇਹਦਾ ਸੰਬੰਧ ਨਹੀਂ। ਉੱਥੇ ਸੰਤਾਂ ਨੇ ਬੀਬੀ ਇੰਦਰਾ ਤਾਂ ਵੇਖੜੇ ਫੋਟੋ ਲੱਗੀ ਹੈ ਤੇ ਜੈਸੋ ਕਹਿੰਦੀ ਕੌਣ ਹੈ, ਕਹਿੰਦੀ ਭਿੰਡਰਾਲਾ ਹੈ ਸੰਤ ਕਰਤਾਰ ਸਿੰਘ, ਕਹਿੰਦੀ ਫੜ ਲਾ, ਕਹਿੰਦੀ ਵੀ ਤਖ਼ਤ ਪਲਟਣਾ ਤੇ ਫੜ ਲੈਂਦੀ। ਏਦਾਂ ਹੀ ਸੰਤ ਸੁੰਦਰ ਸਿੰਘ ਜੀ ਖਾਲਸਾ ਪ੍ਰਚਾਰ ਕਰਦੇ, 10-10 ਹਜ਼ਾਰ ਨੌਜਵਾਨ ਅੰਬਰ ਛੱਕ ਕੇ ਤਿਆਰ ਬੁਰ ਤਿਆਰ, ਕਾਲੀਆਂ ਪੱਗਾਂ ਤੇ ਕਾਲੀਆਂ ਚੁੰਨੀਆਂ ਲੈ ਕੇ ਤੇ ਜੈਤੋਂ ਦੇ ਮੋਰਚੇ ਜਾਂਦੇ, ਸ਼ਹੀਦ ਹੁੰਦੇ ਜਾਂਦੇ ਹੀ ਤੇ ਉਸ ਵਕਤ ਦੇ ਅੰਗਰੇਜ਼ ਨੇ ਕਿਹਾ ਇਹ ਕੌਣ ਹੈ, ਕਹਿੰਦਾ ਭਿੰਡਰਾਲਾ, ਕਹਿੰਦੇ ਗ੍ਰਿਫਤਾਰ ਕਰ ਲਾ, ਉਹਦਾ ਨਾਂ ਨਾਨਕ ਸਿੰਘ ਸੀ ਐਸ ਡੀ ਸੀ ਦਾ ਉੱਥੇ ਦੇ, ਉਹ ਕਹਿੰਦੇ ਤਖ਼ਤਾਂ ਪਲਟਣੇ ਤੇ ਭਿੰਡਰਾਲਾ ਨੂੰ ਫੜ ਲਿਆ। ਸੇਮ ਗੱਲ ਇੱਥੇ ਸਿਚੁਏਸ਼ਨ ਹੋਈ ਤੇ ਜਦੋਂ ਇਹ ਸੰਤ ਜਰਨੈਲ ਸਿੰਘ ਸੰਤ ਕਰਤਾਰ ਸਿੰਘ ਹਰ 27 ਮਿੰਟ ਉੱਥੇ ਮਾਰੇ ਮਹਾਂਪੁਰਖਾਂ ਨੇ ਪ੍ਰਚਾਰ ਕੀਤਾ ਤੇ 27 ਮਿੰਟਾਂ ਦੇ ਵਿੱਚ ਅਣਖ ਦੇ ਗੈਰ ਦੇ ਪੁਤਲੇ ਸੰਤ ਕਰਤਾਰ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ। ਕੋਈ ਹੈ ਕਿਸੇ ਦੀ ਕਾਲ ਕਨੌੜ, ਅਸੀਂ ਤਾਂ ਅੱਜ ਝਾੜੀ ਕਿਸੇ ਦੀ ਕਾਲ ਕਨੌੜ ਥੱਲੇ ਆ ਜਾਂਦੇ, ਅੱਜ ਤਾਂ ਇੱਥੋਂ ਆਹ ਲੈਸੀ 'ਚ ਕੋਈ ਸੜਾ ਆ ਜਾਵੇ ਤੇ ਦਰਦ ਧਰੀ ਅੱਧਾ ਵੀ ਅਰਕਮ ਲੱਗ ਪੈਂਦੇ ਵੀ ਹਿੰਦੁਸਤਾਨ ਜਾਣਾ ਕਿੱਦਾਂ ਜਾਵਾਂਗੇ। ਗੁਰੂ ਪਿਆਰੇ ਸਾਡੀ ਅਣਖ ਤੇ ਗੈਰਤ ਜਿਹੜੀ ਸਾਡੀ ਉਹ ਖਤਮ ਹੁੰਦੀ ਜਾ ਰਹੀ ਹੈ। ਆ ਜਿਹੜੇ ਨੌਜਵਾਨਾਂ ਨੂੰ ਆਪਾਂ ਪੜ੍ਹਾ ਰਹੇ ਹਾਂ ਨਾ, ਬੜਾ ਉਦਮ ਕਰ ਰਹੇ ਗੁਰੂ ਪਿਆਰੇ, ਬੜਾ ਉਦਮ ਕਰ ਰਹੇ ਸਾਰੇ ਗੁਰਦੁਆਰਿਆਂ 'ਚ, ਬੜਾ ਉਦਮ ਹੋ ਰਿਹਾ। ਪੰਜਾਬੀ ਗੁਰਮੁਖੀ ਸਿਖਾਓ ਬੱਚਿਆਂ ਨੂੰ ਜੇ ਸਿੱਖੀ ਨਾਲ ਜੋੜਨਾ। ਤੋ ਗੁਰੂ ਪਿਆਰੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਫਿਰ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਨੂੰ ਦਸਤਾਰ ਸੰਤ ਬਾਬਾ ਠਾਕੁਰ ਸਿੰਘ ਨੇ ਤੇ ਸੰਤ ਜਰਨੈਲ ਸਿੰਘ ਖਾਲਸਾ ਨੇ ਸਾਧ ਸੰਗਤ ਦਾ ਵੱਡਾ ਕਾਰ ਪ੍ਰੋਗਰਾਮ ਕੀਤਾ ਹੈ। 22 ਮਹੀਨੇ ਦਾਸ 78 ਤੋਂ ਲੈ ਕੇ ਤੇ 84 ਤੱਕ ਮਹਾਂਪੁਰਖਾਂ ਨਾਲ ਹੀ ਰਿਹਾ। ਬਾਅਦ ਚ ਤੁਹਾਡੇ ਵਗੈਰਾ ਬੜਾ ਕੁਛ ਇੱਦਾਂ ਹੋਇਆ ਰਹੋ ਵਿਚਾਰ ਤੇ ਮਹਾਂਪੁਰਖਾਂ ਨੇ ਉੱਥੇ ਸਾਧ ਸੰਗਤ ਜੀ ਇਹ ਗੱਲ ਕਹਿਣੀ ਅਕਾਲੀ ਨੂੰ ਬੜਾ ਸਮਝਾਇਆ ਕਹਿੰਦੇ ਮੰਨ ਜਾਓ ਪਰ ਉਹਨਾਂ ਨੇ ਤੇ ਆਪ ਅਟੈਕ ਕਰਵਾਇਆ। ਟੌੜੇ ਸਾਹਿਬ ਨੇ ਮੋਹਕਮ ਸਿੰਘ ਨੂੰ ਆਪ ਕਿਹਾ ਕਹਿੰਦੇ ਭਾਈ ਮੋਹਕਮ ਸਿੰਘ ਜੇ ਕਿਤੇ ਪਤਾ ਹੁੰਦਾ ਸੰਤ ਜਰਨੈਲ ਸੋਨੇ ਤੋਪਾਂ ਦੇ ਮੂੰਹ ਮੋੜ ਦੇਣੇ ਆ ਤੇ ਕਹਿੰਦੇ ਅਸੀਂ ਅਟੈਕ ਨਾ ਕਰਾਂਗੇ। ਸਿਰਫ ਇੱਕ ਪੋਲੀਟੀਸ਼ੀਅਨ ਪੋਲੀਟੀਕਲੀ ਇਹ ਭਿੰਡਰਾਲਾ ਕ੍ਰੈਡਿਟ ਲੈ ਜਾਵੇਗਾ ਖਾਲਸਾ ਰਾਜ ਕਹਿ ਹੋ ਗਿਆ ਰਾਜ ਨਾਲ ਕੋਈ ਮਤਲਬ ਨਹੀਂ ਇਹਨਾਂ ਲੋਕਾਂ ਇਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਕੁਰਸੀ ਪਿਆਰੀ ਹੈ ਕੁਰਸੀ ਕੁਰਸੀ ਸੰਤ ਕਰਤਾਰ ਸੰਤ ਲੈ ਸਿਖਾ ਲਏ ਕੁਰਸੀ ਹੈ ਕੁਰਸੀ ਖੋਟੇ ਰਾਸ ਵਾਲੀ ਕਹਿੰਦੇ ਉਹ ਕਿਸੇ ਨੇ ਕੋਈ ਲੀਡਰ ਬਣ ਗਿਆ ਨਾ ਵਜ਼ੀਰ ਬਣ ਲੱਗਾ ਤੇ ਕਹਿੰਦਾ ਬਈ ਅੱਜ ਜਿਹਨੇ ਮਿਲਣਾ ਮਿਲੋ ਕੱਲ ਨੂੰ ਮੈਂ ਨਹੀਂ ਮਿਲ ਉਹ ਕਹਿੰਦੇ ਕੋਈ ਗੱਲ ਨੀ ਸਾਡਾ ਉਹ ਹੀ ਆ ਨਾ ਨਾ ਸਵੇਰੇ ਗੱਲ ਕਿਸੇ ਨੂੰ ਮੱਥੇ ਬੁਲਾਵੇ ਇਹ ਏਦਾਂ ਸਾਧਸੰਗ ਕੁਰਸੀ ਹੈ ਇਹ ਖੋਟੇ ਰਸ ਵਾਲੀ ਹੈ ਸੰਤ ਜਰਨੈਲ ਸਿੰਘ ਖਾਲਸਾ ਇਹ ਕਹਿੰਦੇ ਭਾਈ ਜਿਹੜਾ ਧਰਮ ਹੈ ਨਾ ਰਾਜ ਬਿਨਾਂ ਨੇ ਧਰਮ ਚੱਲਿਆ ਹੈ ਧਰਮ ਬਿਨਾਂ ਸਭ ਗਲੇ ਵਾਲੇ ਸ੍ਰੀ ਮੁਖਵਾਕ ਭੰਨਿਓ ਗਰੀਬ ਨਵਾਜ ਸ਼ਾਸਤਰਣ ਕੇ ਅਧੀਨ ਹੈ ਰਾਜ ਰਾਜ ਬਿਨਾਂ ਨੇ ਧਰਮ ਚੱਲਿਆ ਹੈ ਧਰਮ ਬਿਨਾਂ ਸਭ ਗਲੇ ਵਾਲੇ ਧਰਮ ਤੋਂ ਬਿਨਾਂ ਧਰਮ ਵੱਲ ਜੇ ਰਾਜ ਤੋਂ ਬਿਨਾਂ ਧਰਮ ਨਹੀਂ ਚੱਲ ਸਕਦਾ ਤੇ ਸੰਤ ਕਹਿੰਦੇ ਵੀ ਰਾਜ ਨੂੰ ਤਾਂ ਚਾਹੀਦਾ ਸੀ ਸਾਧ ਸੰਗਤ ਦਾ ਘੋੜੀ ਬਣਾਉਣਾ ਤੇ ਧਰਮ ਨੂੰ ਸਵਾਰ ਬਣਾਉਣਾ ਇਹਨਾਂ ਭਾਈਆਂ ਨੇ ਧਰਮ ਨੂੰ ਸਾਧ ਸੰਗਤ ਦੀ ਘੋੜੀ ਬਣਾ ਲਿਆ ਤੇ ਜਿਹੜਾ ਰਾਜ ਉਹ ਸਵਾਰ ਬਣਾ ਲਿਆ ਜੇ ਗੁਰੂ ਪਿਆਰਾ ਸਾਡਾ ਰਾਜ ਹੋਵੇ ਨਾ ਅਸੀਂ ਵੈਸੀਆਂ ਦੇ ਵਿੱਚ ਇਹਨੇ ਧੱਕੇ ਨਾ ਖਾਂਦੇ ਰਹੀਏ ਜੇ ਅਟੈਕ ਤੋਂ ਬਾਅਦ ਇਹ ਗੱਲ ਕਹੀ ਵੀ ਖਾਲਸਾ ਰਾਜ ਦੀ ਨੀਂਹ ਰੱਖੀ ਜਾਵੇਗੀ ਅਸੀਂ ਅੱਜ ਕੀ ਕੀਤਾ ਅੱਜ ਤੱਕ ਕੁਛ ਨਹੀਂ ਕਰ ਸਕਦੇ ਅਸੀਂ ਫਿਰ ਪਿੱਛੇ ਜਾ ਪਏ ਇੰਨੀ ਕੁੰਭ ਕਰਨ ਦੀ ਨੀਂਦ ਤਾਂ ਸੁੱਤੇ ਸਾਰੇ ਸੰਤ ਜਰਨੈਲ ਸਿੰਘ ਨੇ ਜਗਾ ਦਿੱਤਾ ਤੇ ਆਹ ਜਿੰਨੀਆਂ ਪੱਗਾਂ ਇੱਥੇ ਬਾਹਰਲੇ ਮੁਲਕਾਂ 'ਚ ਦੀ ਰਹੀਆਂ ਤੇ ਇਹ ਉੱਥੇ ਤਖਤ ਸਾਹਿਬ ਦੇ ਟਾਇਰ ਗੁਰੂ ਸਾਹਿਬ ਨੇ ਆਪ ਤਖਤ ਸਾਹਿਬ ਜੀ ਨੇ ਸ਼ਹੀਦੀ ਪਾਈ ਆਪ ਗੁਰੂ ਸਾਹਿਬਾਂ ਦੀ ਸ਼ਹਾਦਤ ਮੰਨ ਲਓ ਹੋਈ ਹੈ ਤੇ ਸਾਧ ਸੰਗਤ ਤਾਂ ਸਾਰੇ ਸੰਸਾਰ ਦੇ ਵਿੱਚ ਸਿੱਖ ਕੌਮ ਦੇ ਵਿੱਚ ਇੰਨਾ ਵੱਡਾ ਜੋਸ਼ ਹੈ ਦਾਸ ਇੰਗਲੈਂਡ ਦੇ ਵਿੱਚ ਜਦੋਂ ਕਰਦਾ ਹੈ ਨਾ ਇੰਗਲੈਂਡ 'ਚ ਪ੍ਰਚਾਰ ਤੇ ਉੱਥੋਂ ਅਸੀਂ ਬਿਲਕੁਲ ਬੇਫਿਕਰ ਹੋ ਗਏ ਸਾਰੇ ਨੌਜਵਾਨਾਂ ਨੇ ਸਾਂਭ ਲਿਆ ਸਾਰਾ ਪ੍ਰਚਾਰ ਹਰ ਸਾਲ ਬਾਅਦ ਹਰ 6 ਮਹੀਨੇ ਬਾਅਦ ਉਹ ਕੈਂਪ ਲਾਉਂਦੇ ਜਿੱਦਾਂ ਗੁਰਮੁਖਾਂ ਨੇ ਕਿਹਾ ਵੀ ਕੈਂਪ ਲੱਗਣੇ ਆ ਜਿੱਦਾਂ ਭਾਈ ਸਾਹਿਬ ਰਵਿੰਦਰ ਸੋਹਣਾ ਨੇ ਵੀ ਕਿਹਾ ਵੀ ਕੈਂਪ ਲੱਗਣੇ ਆ ਜ਼ਰੂਰ ਆਇਆ ਕਰੋ ਕੋਈ ਵੀ ਗੁਰਸਿੱਖ ਆ ਜੇ ਸਿੱਖ ਦਾ ਬੱਚਾ ਹੈ ਕੋਈ ਵੀ ਜਿਹਦਾ ਸਿੰਘ ਨਾਮ ਵਾਲਾ ਹੈ ਭਾਵੇਂ ਜੇ ਸਿਰ ਤੇ ਕੇਸ ਤੇ ਮੁੱਖ ਤੇ ਦਾੜਾ ਨਹੀਂ ਹੈ ਆਇਆ ਕਰੋ ਸੰਗਤ ਕਰੋਗੇ ਰੰਗ ਲੱਗੇਗਾ ਨਾ ਪਤਾ ਲੱਗੇਗਾ ਸਿੱਖੀ ਕੀ ਹੈ ਉਹ ਭੁੱਲਿਓ ਭਟਕਿਓ ਨੌਜਵਾਨ ਨੂੰ ਗੁਰੂ ਕੋਲ ਆਓਗੇ ਤੇ ਮਹਾਰਾਜ ਦੀ ਬਖਸ਼ਿਸ਼ ਹੋਵੇਗੀ ਕਿਉਂਕਿ ਅਸੀਂ ਸਾਡੀ ਸਾਧ ਸੰਗਤ ਕਸੂਰ ਹੈ ਅਸੀਂ ਪ੍ਰਚਾਰ ਕੋਈ ਵਧੀਆ ਨਹੀਂ ਕਰ ਸਕੇ ਸ਼ਾਇਦ ਇਹੋ ਹੀ ਗੱਲ ਸ਼ਾਇਦ ਮਾਂ ਪਿਓ ਦੇ ਕਸੂਰ ਹੈ ਕਿਉਂਕਿ ਗੁਰੂ ਸਾਹਿਬ ਤੇ ਕਹਿੰਦੇ ਸਿੱਖ ਸਿੱਖਣੀ ਵਾਹ ਹੈ ਚਰਚਾ ਕਰੇ ਅਪਾਰ ਭਜਨ ਸਿਖਾਵੇ ਪੁੱਤਰ ਕੋ ਹਰ ਭਜ ਵਾਰੰਬਾਰ ਤੇ ਅਸੀਂ ਪੁੱਤਰ ਨੂੰ ਖੜੀ ਭਜਨ ਨਹੀਂ ਸਿਖਾਇਆ ਤੇ ਮੈਂ ਕਹਿੰਦਾ ਧੀਆਂ ਨੂੰ ਧਰਮ ਸਿਖਾਓ ਮਾਫ਼ ਕਰਨਾ ਇੱਕ ਗੱਲ ਦੱਸਣ ਲੱਗਾ ਹੈਗੀ ਬੜੀ ਕੌੜੀ ਜੇ ਇੰਗਲੈਂਡ ਦੇ ਵਿੱਚ ਦਾਸ ਪਹਿਲੋਂ ਜਦੋਂ ਆਇਆ ਸੀ ਨਾ ਉਦੋਂ ਇੱਕ ਸੁਣਿਆ ਕਰਦਾ ਸੀ ਕਿ ਇੱਕ ਇਸ਼ਤਿਹਾਰ ਦੇ ਆਉਂਦੇ ਆ ਤੇ ਗਾਂ ਮਸ਼ਹੂਰੀਆਂ ਆਉਂਦੀਆਂ ਵੀ ਇੱਕ ਬੀਬੀ ਇੱਕ ਬੱਚੀ ਉਹਦੀ ਪੜ੍ਹਾਈ ਦੱਸ ਕੇ ਨਾ ਇਸ ਨਾਂ ਦੀ ਪੁੱਤਰੀ ਹੈ ਸਿੱਖ ਦੀ ਪੁੱਤਰੀ ਹੈ ਤੇ ਇੱਕ ਵਲ ਚਾਹੀਦਾ ਹੈ ਜੱਟ ਸਿੱਖ ਚਾਹੀਦਾ ਹੈ ਹੋਵੇ ਕਲੀਨ ਸ਼ੇਪ ਚਾਹੀਦਾ ਜੱਟ ਸਿੱਖ ਹੈ ਹੋਵੇ ਕਲੀਨ ਸ਼ੇਪ ਸਾਡੀ ਪਰਿਭਾਸ਼ਾ ਕੀ ਹੋਵੇ ਸਾਡੀਆਂ ਬੱਚੀਆਂ ਨੂੰ ਨਹੀਂ ਪਤਾ ਵੀ ਸਿੱਖ ਕੀ ਹੁੰਦਾ ਤੇ ਉਹ ਸਿੱਖ ਨੂੰ ਕਿੱਦਾਂ ਪੈਦਾ ਕਰਦੇ ਆ ਜਿਹੜੇ ਸਿੱਖ ਨੂੰ ਮਨਜ਼ੂਰ ਹੀ ਨਹੀਂ ਕਰਦੇ ਉਹ ਸਿੱਖ ਕਿੱਦਾਂ ਪੈਦਾ ਹੋ ਜਾਂਦੇ ਇਸ ਕਰਕੇ ਧੀਆਂ ਨੂੰ ਧਰਮ ਸਿਖਾਓ ਵੱਧ ਤੋਂ ਵੱਧ ਪੰਜਾਬ ਵਿੱਚ ਲਿਖਿਆ ਹੁੰਦਾ ਹੈ ਤੇ ਧੀ ਪੜ੍ਹੀ ਪੜ੍ਹਿਆ ਪਰਿਵਾਰ ਕੰਧਾਂ ਉੱਤੇ ਲਿਖਿਆ ਹੈ ਇਸ ਕਰਕੇ ਧੀ ਜਿਹੜੀ ਹੈ ਗੁਰੂ ਪਿਆਰੇ ਦੇ ਧੀ ਹੀ ਸਾਡੀ ਗੁਰਸਿੱਖੀ ਪੜ੍ਹੀ ਹੋਵੇਗੀ ਦਾਸ ਨੌਰਵੇ ਗਿਆ ਇੱਕ ਸਿੱਖ ਹੈ ਉਹ ਸਾਡਾ ਆਪਣਾ ਸਾਧ ਸੰਗਤ ਜੀ ਪਿੰਡ ਸਾਡੇ ਵਿਆਹਿਆ ਹੋਇਆ ਉਹ ਗੁਰਮੁਖ ਪਿਆਰਾ ਐਵੇਂ ਕੀਤੀ ਪੰਜਾਬੀ ਦੀ ਆਪਣੀ ਧੀ ਨੂੰ ਧਰਮ ਸਿਖਾਇਆ ਉਹ ਡਾਕਟਰ ਕੀਤੀ ਉਹਨੇ ਤੇ ਉਸ ਬੱਚੀ ਦੇ ਬਾਰੇ ਉਹਨੇ ਦੱਸਿਆ ਤੇ ਇੱਕ ਮੇਰਾ ਦੋਸਤ ਸੀ 2 ਘੰਟੇ ਉਹਨੇ ਜਿਹੜਾ ਕਰਦਾ ਰਿਹਾ ਸਿੱਖੀ ਕੁਝ ਵੀ ਨਹੀਂ ਕੁਝ ਵੀ ਨਹੀਂ ਅੱਜ ਕਹਿ ਰਹੇ ਆਹ ਕੀ ਲੋੜ ਹੈ ਇਹਦੀ ਕੀ ਲੋੜ ਹੈ ਇਹਦੀ ਕੀ ਲੋੜ ਹੈ ਤੇ ਕਹਿੰਦੇ 2 ਘੰਟੇ ਉਹ ਟਸ ਤੋਂ ਮਸ ਨਹੀਂ ਹੋਈ ਗੁਰੂ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੀ ਪਾਤਰ ਤੇ ਕਹਿੰਦੇ ਵੀ ਕਹਿੰਦੇ ਭਾਈ ਸਾਹਿਬ ਜੀ ਨੂੰ ਕੀ ਸਿਖਾਇਆ ਕਹਿੰਦੇ ਸਿੱਖੀ ਸਿਖਾਈ ਇਹ ਹੈ ਦ੍ਰਿੜਤਾ ਇਹ ਜਦੋਂ ਧੀਆਂ ਨੂੰ ਧਰਮ ਸਿਖਾਵਾਂਗੇ ਆਪਣੇ ਆਪ ਸਾਰੀ ਬਖਸ਼ਿਸ਼ਾਂ ਹੋ ਜਾਣਗੀਆਂ ਸੋ ਗੁਰੂ ਪਿਆਰਿਓ ਦਾ ਇਹ ਜਿਸ ਤਰ੍ਹਾਂ 84 ਦਾ ਟਾਈਮ ਜਿਹੜਾ ਹੋਇਆ ਇਹਦੇ ਬਾਰੇ ਸਾਧ ਸੰਗਤ ਜੀ ਜਿਸ ਤਰ੍ਹਾਂ ਇਹਨਾਂ ਨੇ ਅਟੈਕ ਕਰਵਾਇਆ, ਜਿੱਦਾਂ ਉਹਨਾਂ ਨੇ ਪਰਮਾਣੂ ਹਥਿਆਰ ਵੀ ਵਰਤੇ, ਤੇ ਜਿਹੜਾ ਸਤਸੰਗ ਜੀ ਉੱਥੇ ਟੈਂਕ ਵੀ ਗਏ, ਪਰ ਗੁਰੂ ਦੇ ਖਾਲਸਿਆਂ ਨੇ, ਯੋਧਿਆਂ ਨੇ ਉੱਥੇ ਟੈਂਕਾਂ ਨੂੰ ਵੀ ਮੂੰਹ ਮੋੜ ਦਿੱਤੇ ਆ, ਤੋਪਾਂ ਦੇ ਵੀ ਮੂੰਹ ਮੋੜ ਦਿੱਤੇ ਆ, ਬਖਤਰਬੰਦ ਗੱਡੀਆਂ ਕਹਿੰਦੇ ਉਸਮਾਨ ਨੂੰ ਉੜਦੀਆਂ। ਆਹ ਜਿਹੜਾ ਬਰਾੜ ਦੀ ਦੂਜੀ ਕਿਤਾਬ ਲਿਖੀ ਹੈ ਤੇ ਜਿਹੜੀ ਪੜ੍ਹ ਕੇ ਆਪ ਵੇਖਿਓ, ਉਹ ਕਹਿੰਦੇ ਵੀ ਅਸੀਂ ਹੈਰਾਨ ਹੀ ਰਹਿ ਗਏ, ਬਖਤਰਬੰਦ ਕਹਿੰਦੇ ਪੁੱਠੀਆਂ ਹੋ ਗਏ, ਉਸ ਤੋਂ ਤਾਂ ਉਸਮਾਨ ਤੱਕ ਜਾ ਰਹੇ ਸੀ, ਸਿੱਖ ਬੰਬ ਬੰਨ ਕੇ ਥੱਲੇ ਚਲ ਜਾਂਦੇ। ਬਾਬਾ ਦੀਪ ਸਿੰਘ ਜੀ ਨੇ ਤਾਂ ਆਪਣੇ ਤੋਂ ਅੱਗੇ ਉਹ ਲੰਘਣੀ ਨਹੀਂ ਦਿੱਤਾ, ਟੈਂਕ ਲੰਘਣੀ ਦਿੱਤਾ, ਉੱਥੇ ਟੋਪ ਚੱਲਦੀ, ਉੱਥੇ ਬਾਲ ਦਿੱਤਾ, ਉੱਥੇ ਦਾ ਉੱਥੇ ਭਾਈ ਮੋਹਨ ਸਿੰਘ ਜੀ ਜਿਹੜੇ ਸਨ ਉਹ ਸਾਧਸੰਗ ਬਾਬਾ ਬਣ ਕੇ ਅੱਗੇ ਚਲੇ ਗਏ, ਉਹਨਾਂ ਨੇ ਉਦੋਂ ਅੱਗੇ ਨਹੀਂ ਲੰਘਣ ਦਿੱਤਾ। ਔਰ ਹੈਰਾਨ ਹੋ ਜਾਂਦਾ ਹੈ ਉਹ ਬਰਾੜ ਲਿਖਦਾ, ਕਹਿੰਦਾ 20,000 ਸਾਡੀ ਫੌਜ ਮਰੀ ਹੈ, ਤੇ ਸੰਤ ਜਰਨੈਲ ਸਿੰਘ ਖਾਲਸਾ ਨੇ ਕਿਹਾ, ਕਹਿੰਦੇ ਵੀ ਜੇ ਅਟੈਕ ਹੋਇਆ ਨਾ ਚਮਕੌਰ ਦੀ ਗੜੀ ਚੇਤੇ ਕਰਾ ਦੇਵਾਂਗੇ। ਚਮਕੌਰ ਦੀ ਗੜੀ ਹਥਿਆਰ ਸਾਰਾ ਵੇਖ ਲਓ, ਚਮਕੌਰ ਦੀ ਗੜੀ ਵੀ ਤੁਹਾਨੂੰ ਦੱਸ ਦਿੱਤੀ ਜੇ, ਤੇ ਇਹ ਜਿਹੜਾ ਅਟੈਕ ਹੋਇਆ ਇਹਦੇ ਵਿੱਚ ਵੀ 160 ਸਿੰਘ ਸਨ। ਦਾਸ ਨੂੰ ਤਾਂ ਗਿਣਤੀ ਦਾ ਪਤਾ ਹੈ, 360 ਸਿੰਘ ਸਨ ਸਾਰੇ। ਦਾਸ ਨੇ ਵੀ ਕਿਰਿਆ ਜਿੱਦਾਂ ਸਾਰੇ ਸਤਸੰਗ ਜੀ ਟਕਸਾਲ ਦੇ 6 ਮਹੀਨੇ ਬਾਅਦ ਕਿਰਿਆ ਮਿਲਦੀ ਹੈ। ਦਾਸ ਕੁਰਤਾ ਪਜਾਮਾ ਤੇ ਨੁੱਕਰ ਵਾਲੀ ਪੱਗ ਬੰਨ ਕੇ ਆਮ, ਤੁਹਾਨੂੰ ਫੋਟੋਆਂ ਦੇ ਵਿੱਚ ਵੀ ਫੋਟੋ ਨਜ਼ਰ ਆਵੇਗੀ, ਪਰ ਉਦੋਂ ਮੇਰੀ ਦਾੜੀ ਨਹੀਂ ਹੈ, ਥੋੜ੍ਹੀ ਥੋੜ੍ਹੀ ਦਾੜੀ ਹੈ, ਤਾਂ ਉਦੋਂ ਅਜੇ ਸਤਸੰਗ 22-23 ਸਾਲ ਦੀ ਮੇਰੀ ਉਮਰ ਹੈ, ਤੇ ਉਹ ਜਿਹੜਾ ਇੱਕ ਸੰਤਾਂ ਦੇ ਨਾਲ ਨੀਲੇ ਪਾੜੇ ਵਾਲਾ ਸੀ ਤੇ ਪਿਛਲੇ ਪਾਸੇ ਸਮਾਨੀ ਪੱਗ ਬੱਧੀ ਹੈ, ਉਹ ਦਾਸ ਦੀ ਫੋਟੋ। ਤੋਂ ਕਹਿਣ ਦਾ ਭਾਵ ਵੀ ਮੈਂ ਕੁਰਤਾ ਪਜਾਮਾ ਹੀ ਪਾਉਂਦਾ, ਮੈਂ ਬਾਹਰ ਅੰਦਰ ਮਹਾਂਪੁਰਖ ਭੇਜਿਆ ਕਰਦੇ, ਚੋਲਾ ਮੈਂ ਘੱਟ ਪਾਇਆ ਸੀ, ਤੇ ਉਸ ਵਕਤ ਫਿਰ ਭਾਈ ਗੁਰਮੁਖ ਸਿੰਘ ਗੜਵਈ ਕਹਿੰਦਾ ਬੋਲ ਸਾਹਿਬ ਕਿ ਚੋਲਾ ਸੋਹਣਾ ਹੀ ਕਿ ਕੁਰਤਾ ਪਜਾਮਾ, ਮੈਂ ਕਿਹਾ ਜੀ ਚੋਲਾ ਹੀ ਸਵਾ ਦਿਓ। ਚੋਲੇ ਦੀ ਬੇਨਤੀ ਕੀਤੀ ਤੇ ਬਰਿੰਡਿਆਂ 'ਚ, ਉਹ ਕਹਿੰਦਾ ਰਹਿਣ ਦੇ ਇਹਨੂੰ ਮਹਾਂਪੁਰਖਾਂ ਦਾ ਚੋਲਾ ਆ ਜਾਣਾ, ਤੇ ਤੂੰ ਰਹਿਣ ਦੇ ਕੱਪੜਾ ਕੁਪੜਾ। ਉਹ ਸੰਤਾਂ ਨੇ ਜਿਹੜਾ ਰਾਤ ਚੋਲਾ ਪਾਇਆ ਸੀ ਅਗਲੇ ਦਿਨ ਸੁਬਾਹ, ਤੇ ਉਹ ਬਾਇਆ ਕੱਢ ਕੇ ਰਾਖੀ ਚੋਲਾ ਦਾਸ ਨੂੰ ਦੇ। ਕਹਿਣ ਦਾ ਮੇਰਾ ਭਾਵ ਪਤਾ ਕੀ ਹੈ, ਇਹ 'ਚ ਕੋਈ ਵਡਿਆਈ ਦੀ ਗੱਲ ਨਹੀਂ ਹੈ, ਇਹਦੇ 'ਚ ਇਹੀ ਗੱਲ ਹੈ ਕਿ ਉਦੋਂ 360ਵਾਂ ਨਾਮ ਮੇਰਾ ਸੀ, ਦਾਸ ਦਾ ਨੋਟ ਕੀਤਾ ਸੀ, ਤਾਂ ਮੈਨੂੰ ਬੇਨਤੀ ਦਾ ਪਤਾ ਵੀ ਨਹੀਂ ਮਿਲਦੀ। 200 ਸਿੰਘ ਤਕਰੀਬਨ ਜੂਨ ਦੇ ਵਿੱਚ ਉੱਥੇ ਸਤਸੰਗ ਕਣਕ ਦੀ ਗ੍ਰਾਹੀ ਕਰਨ ਵਾਸਤੇ ਗਿਆ ਸੀ, ਉਹ ਸਿੰਘਾਂ ਨੂੰ ਮਹਾਂਪੁਰਖਾਂ ਦੇ ਕੋਲੋਂ ਲੈ ਗਏ ਸਨ ਪਿੰਡਾਂ ਵਾਲੇ, ਤੇ ਉਦੋਂ ਗ੍ਰਾਹੀ ਵੀ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਹੋਈ ਸੀ, ਮਹਿੰਦੇ ਵੀ ਭਰ ਗਏ ਸਾਰੇ ਗੁਦਾਨ, ਤੇ ਅੰਮ੍ਰਿਤਸਰ ਵੀ ਸਾਰੇ ਗੁਦਾਨ ਭਰ ਗਏ ਸਨ। ਇਸੇ ਤਰ੍ਹਾਂ ਗੁਰੂ ਪਿਆਰਿਓ, ਦਾਸ ਉੱਥੋਂ ਤੁਹਾਡੇ ਮਨ 'ਚ ਇੱਕ ਸਵਾਲ ਆਇਆ ਹੋਵੇ ਤੂੰ ਕਿੱਦਾਂ ਬਚ ਗਿਆ, ਤੇ ਦਾਸ ਉੱਥੋਂ ਸਤਸੰਗ ਜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ 26-27 ਮਈ ਨੂੰ ਬਾਹਰ ਘੱਲਿਆ ਸੀ ਲੁਧਿਆਣੇ ਕਿਸੇ ਕਾਰਜ ਵਾਸਤੇ, ਤੇ ਉੱਥੇ ਜਦੋਂ ਗਿਆ ਦਾਸ ਤੇ ਉੱਥੇ ਫਿਰ ਇਹਨਾਂ ਨੇ ਗ੍ਰਾਹੀ ਕੀਤੀ ਇੱਕ ਟਰੱਕ, ਤੇ ਉਹ ਕਹਿੰਦੇ ਮੇਰੇ ਨਾਨਕੇ ਉੱਥੇ ਲੁਧਿਆਣੇ ਲਾਗੇ ਹਵਾਸ ਪਿੰਡ ਹੈ, ਉਹ ਅੰਮ੍ਰਿਤਸਰੋਂ ਗਏ, ਤੇ ਉਹ ਆਪਦੇ ਭਾਣਜੀ ਤਾਂ ਸਾਡੇ ਨਾਲ ਚੱਲ, ਤੇ ਮੈਂ ਆ ਗਿਆ ਨਾਲ 1 ਤਰੀਕ ਨੂੰ ਜਦੋਂ ਕਰਫਿਊ ਲੱਗਾ, ਲਾ ਕੇ ਚਲੇ ਗਿਆ, ਤੇ ਫਿਰ ਮੈਂ ਮਹਾਂਪੁਰਖਾਂ ਕੋਲ ਤਾਂ ਨਹੀਂ ਗਿਆ ਵੀ ਜਿਹੜੀ ਡਿਊਟੀ ਲਾਈ ਉਹ ਕਰਕੇ ਪੂਰੀ ਆਉਣੀ ਹੈ, ਕੁਦਰਤ ਰੱਬ ਦੀ ਨਹੀਂ, ਫਿਰ ਵਾਪਸ ਰਾਤੋਂ ਰਾਤ ਗਏ, ਰਾਤੋਂ ਰਾਤ ਉੱਥੇ ਜੋ ਕੁਛ ਕਰਦਾ ਸੀ ਕਰ ਕਰਾ ਕੇ ਮਿਲ ਬਣਾ ਕੇ ਸਿੰਘਾਂ ਨੂੰ, ਤੇ ਸਵੇਰੇ 9 ਵਜੇ ਚੜਿਆ ਤੇ ਕੋਈ ਕਰਫਿਊ ਲੱਗ ਗਿਆ, ਦਾਸ ਤਾਂ ਨਹੀਂ ਜਾ ਸਕਿਆ। ਰਈਓ ਉਤਰਿਆ, ਰਈਓ ਸਾਈਕਲ ਲਿਆ ਆਪਣੇ ਪਿੰਡ ਧਿਆਨਪੁਰ ਗਿਆ, ਧਿਆਨਪੁਰੋਂ ਸਾਈਕਲ ਲੈ ਗਏ, ਤੇ ਗੁਰੂ ਪਿਆਰੇ ਮਹਿਤੇ ਸਾਹਿਬ ਨਾਲ ਹੀ ਦਾਸ ਦੇ ਸਹੁਰੇ ਹੈ, ਉੱਥੇ ਗਿਆ, ਉੱਥੇ ਸਾਂਢੂ ਸੀ ਸਾਲੇ ਸਾਰਿਆਂ ਨੂੰ ਇਕੱਠਿਆਂ ਨੂੰ 3 ਤਰੀਕ ਨੂੰ ਅਸੀਂ ਲੈ ਗਏ ਸਾਈਕਲਾਂ ਤੇ, ਅਸੀਂ ਅੰਮ੍ਰਿਤਸਰ ਪਹੁੰਚੇ ਸਨ, ਪਰ ਅੰਮ੍ਰਿਤਸਰ ਸਾਨੂੰ ਨਹਿਰ ਤੋਂ ਅੱਗੇ ਕਿਸੇ ਨੇ ਜਾਣ ਨਹੀਂ ਦਿੱਤਾ, ਇਸ ਕਰਕੇ ਫਿਰ ਅਸੀਂ ਉੱਥੇ ਭਗੌੜੇ ਹੋ ਗਏ, ਤਾਂ ਤੁਹਾਡੇ ਕੋਲ ਬੱਚਿਆ ਖੁਸ਼ਿਆ ਤੁਹਾਡੇ ਕੋਲ ਆ ਗਏ। ਤਾਂ ਗੁਰੂ ਪਿਆਰਿਓ, ਇਹ ਮਹਾਂਪੁਰਖਾਂ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ ਬੱਚ ਕਿਹਾ ਕਿ ਕਹਿੰਦੇ ਉੱਥੇ ਕਮਾਂਡੋ ਆਉਣਗੇ, ਤੇ ਦਾਸ ਨੇ ਆਪ 6 ਜਹਾਜ਼ ਵੇਖਿਆ, ਕਮਾਂਡੋ ਉੱਥੇ ਜਾਂਦੇ, ਤੋਪਾਂ ਦੇ ਗੋਲੇ ਵੱਜਦੇ ਸਭ ਸੁਣਦੇ ਸਨ, ਤੇ ਜਦੋਂ ਸਭ ਉੱਥੋਂ ਆਏ ਕਹਿੰਦੇ ਉੱਤੋਂ ਹੀ ਆਉਣਾ, ਦੇਖੀ ਕਿੱਦਾਂ ਜਾਨਵਰਾਂ ਦੇ ਤਰ੍ਹਾਂ ਪੇਰਦੇ ਆਉਂਦੇ ਆ, ਤੇ ਜਨਰਲ ਸ਼ਵੇਕ ਸੋਨੇ ਸਾਧ ਸਿੰਘ, ਐਸੀ ਸਤਿਗੁਰ ਦੀ ਰਹਿਮਤ ਹੈ ਉਸ ਗੁਰਮੁਖ ਤੇ, ਉਹ ਜਨਰਲ ਸ਼ਵੇਕ ਸੋਨੇ ਉੱਤੋਂ ਹੀ ਫਿਰ ਰਹਿੰਦੇ ਆ, ਇੱਕ ਬੰਦਾ ਵੀ ਬਚ ਕੇ ਨਹੀਂ ਗਿਆ। ਜਦੋਂ CRP ਨੇ ਮੈਨੂੰ ਫੜਿਆ ਨਾ, ਤੇ ਮੈਨੂੰ ਆਦੇ ਵੀ ਤੂੰ ਤੁਹਾਨੂੰ ਕੀ ਪਤਾ ਖਾਲਸੇ ਰਾਜ ਦੇ ਬਾਰੇ, ਮੈਂ ਕਿਹਾ ਖਾਲਸਾ ਰਾਜ ਤੇ ਸੰਤਾਂ ਨੇ ਵੀ ਨਹੀਂ ਕਿਹਾ ਕਦੇ, ਪਰ ਖਾਲਸਾ ਰਾਜ ਚ ਹੁਣ ਆਉਣਾ ਹੀ ਆਉਣਾ, ਪਰ ਇੱਕ ਗੱਲ ਦੱਸੋ, ਤੇ ਤੁਹਾਡੇ ਜਿਹੜੇ 350 ਕਮਾਂਡੋ ਕਿਸੇ ਵੀ ਫੌਜ ਦੇ, ਕੋਈ ਵੀ ਫੌਜ ਜਦੋਂ ਹਿੰਦੁਸਤਾਨ ਦੀ ਜਾਂ ਪਾਕਿਸਤਾਨ ਦਾ ਯੁੱਧ ਲੜਦਾ, 2 ਜਾਂ 4 ਜਾਂ 5-10 ਕਮਾਂਡੋ ਮਰਦੇ ਹੋਣਗੇ, ਪਰ 350 ਦਾ 350 ਕਮਾਂਡੋ ਹੀ ਖਤਮ ਹੋ ਗਏ। ਤੇ ਉਹਨੂੰ ਮੈਂ CRP ਦੇ SP ਨੂੰ ਕਿਹਾ, ਮੈਂ ਤੁਹਾਡਾ ਮਰ ਗਿਆ, ਨਹੀਂ ਕਹਿੰਦੇ ਸਾਡਾ ਮਰਿਆ ਨਹੀਂ, ਸਾਡਾ ਤੇ ਸ਼ਹੀਦ ਹੋ ਗਿਆ, ਮੈਂ ਸ਼ਹੀਦ ਤੇ ਸਾਡੇ ਤੁਹਾਡੇ ਤੇ ਮਰ ਗਏ। ਤੁਸੀਂ ਕਹਿਣ ਦਾ ਭਾਵ ਵੀ ਕਿਸੇ ਨੂੰ ਵੀ ਨਹੀਂ ਆਉਣ ਦਿੱਤਾ, ਤੇ ਜਨਰਲ ਸ਼ਵੇਕ ਸਿੰਘ ਜੋ ਸੀ ਜਦੋਂ ਅੱਗੇ ਗਿਆ ਉਹਦੀ ਛਾਤੀ ਤੇ ਗੋਲੀਆਂ ਵੱਜੀਆਂ, ਸੰਤਾਂ ਦੇ ਕੋਲ ਚਲੇ ਗਏ ਥੱਲੇ ਭੂਰੇ 'ਚ, ਕਹਿੰਦਾ ਮਹਾਂਪੁਰਖ ਮੇਰੀ ਤੇ ਨਿਭ ਗਈ ਜੇ, ਕਹਿੰਦੇ ਹਾਂ ਮੈਂ ਤੁਹਾਡੇ ਤੇ ਬਹੁਤ ਖੁਸ਼ ਹਾਂ। ਮਹਾਂਪੁਰਖਾਂ ਨੇ ਜਪਜੀ ਸਾਹਿਬ ਦਾ ਪਾਠ ਤੇ ਸੋਹਲੇ ਦਾ ਪਾਠ ਹੁੰਦਾ ਕਰਕੇ ਉਹਦੇ ਵਿੱਚ ਜਿਹੜੀ ਲੋਹੇ ਦੇ ਜੋਰ ਤੇ ਪਾ ਦਿੱਤੀ ਹੈ ਚਾਦਰ ਪਾ ਕੇ, ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਇਹ ਤੋਂ ਅੱਗੇ ਜਿਹੜਾ ਜਿੱਥੇ ਕਾਰੋਬਾਰ ਹੋਇਆ, ਉਦੋਂ ਬਾਹਰ ਕਹਿੰਦੇ ਜਦੋਂ ਨਿਕਲੇ ਸਾਰੇ, ਉਦੋਂ ਕਿਸੇ ਨੇ ਕੋਈ ਦੱਸ ਨਹੀਂ ਰਿਹਾ, ਰਹੋ ਵਿਚਾਰ ਤੋਂ ਜਿੱਦਾਂ ਵੀ ਸਾਧ ਸੰਗਤ ਜੀ ਉਸ ਵਕਤ ਉੱਥੇ ਇੱਡਾ ਵੱਡਾ ਅਟੈਕ ਹੋਇਆ, ਉਸ ਅਟੈਕ ਦੇ ਵਿੱਚ ਇਹਨਾਂ ਨੇ ਆਪ ਖੁਦ ਉਹ ਜਨਰਲ ਬਰਾੜ ਲਿਖਦਾ ਕਹਿੰਦਾ ਅੱਠ ਸਾਡੇ ਜਰਨੈਲ ਗਏ ਸਨ ਮਹਾਂਪੁਰਖਾਂ ਨੂੰ ਮਨਾਉਣ ਵਾਸਤੇ ਵੀ ਅਸੀਂ ਤੁਹਾਨੂੰ ਬਾਹਰ ਲੈ ਜਾਂਦੇ ਹਾਂ ਅਤੇ ਤੁਸੀਂ ਐਂ ਕਰੋ ਭਾਵ ਕਿ ਸਾਡੇ ਕੋਲੋਂ ਜੋ ਵੀ ਆਪੋ ਕਰ ਦਿੰਦੇ ਹਾਂ, ਅਤੇ ਉਹ ਕਹਿੰਦੇ ਵੀ ਉਹ ਜਰਨੈਲ ਜਿਹੜੇ ਆ ਸਾਡੇ ਵੀ ਸੱਤ ਜਰਨੈਲ ਸਿੰਘਾਂ ਵੱਲੋਂ ਹੋ ਕੇ ਲੜੇ ਸਾਡੇ ਨਾਲ, ਕਹਿੰਦੇ ਇੱਡੀ ਮਿੰਨਤ ਸੀ ਖਿੱਚ ਸੀ ਸੱਤ ਜਰਨੈਲ ਸਿੰਘ ਖਾਲਸਾ ਦੇ, ਤੇ ਜਿਹੜੇ 500-500 ਨੌਜਵਾਨ ਦੇ ਦਾੜੇ ਕੇ ਸਰਖਾ ਕੇ ਅੰਮ੍ਰਿਤ ਛਕਾ ਲੈਂਦੇ ਸਨ ਤਾਂ ਕਹਿੰਦੇ ਅੱਜ ਮੇਰਾ ਖਾਧਾ ਹਜ਼ਮ ਹੋ ਗਿਆ, ਅੱਜ ਮੈਂ ਖਾਣ ਰੋਟੀ ਖਾਣ ਦਾ ਮੇਰਾ ਸਮਾਂ ਭਾਵ ਕਿ ਮੈਂ ਰੋਟੀ ਖਾਣ ਜੋਗਾ ਹੋ ਗਿਆ। ਜਿਹੜੀ ਮੁੱਖ ਧਾਰਾ ਦੇ ਵਿੱਚ ਨੌਜਵਾਨ ਸਾਡੇ ਸਿੱਖੀ ਦੇ ਵਿੱਚ ਆ ਗਏ, ਕਹਿੰਦੇ ਮੈਂ ਤੁਹਾਨੂੰ ਆਪਣੇ ਭਰਾ ਬਣਾਉਣਾ ਚਾਹੁੰਦਾ, ਤੇ ਤੁਸੀਂ ਵੀ ਬਣਨਾ ਚਾਹੁੰਦੇ ਹੋ ਗਏ ਨਾ ਸੰਤ ਜਰਨੈਲ ਸਿੰਘ ਦੇ ਭਰਾ, ਤੇ ਬਣ ਜਾਓ ਗੁਰੂ ਪਿਆਰੇ। ਸੋ ਇਹਦੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਤਕ ਹੈ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ਣੀ, ਅੱਗੇ ਕੁਛ ਬਾਤ ਬਖਸ਼ਣੀ, ਸਤਿਗੁਰ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣ ਆਰੇ ਬਖਸ਼ ਲੈਣਾ ਜੀ। ਦੇਹੋ ਸੱਜਣ ਸੀ ਸ਼੍ਰੀਆ ਜੋ ਹੋਏ ਸਹਿਬ ਸੁਮੇਲ, ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।